ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਾਇਆ ਮੋਹ ਮਗਨ ਅੰਧਿਆਰੈ ਦੇਵਨ ਹਾਰ ਨਾ ਜਾਣੈ ਜਿਉ ਪਿੰਡ ਸਾਜ ਜਿਨ ਰਚਿਆ ਬਲ ਆਪਣੋ ਕਰ ਮਾਨੈ ਮਨ ਮੂੜੇ ਦੇਖ ਰਹੇ ਪ੍ਰਭ ਸੁਆਮੀ ਜੋ ਕਿਛ ਕਰਹੇ ਸੋਈ ਸੋਈ ਜਾਣੈ ਰਹਿ ਨਾ ਕਛੂਐ ਛਾਨੀ ਰਹਾਉ ਜੀਵਾ ਸਵਾਦ ਲੋਭ ਮਦ ਮਾਤੋ ਉਪਜੇ ਅਨੇਕ ਬੇਕਾਰਾ ਬਹੁਤ ਜੋਨ ਪਰ ਮਤ ਦੁਖ ਪਾਇਆ ਹਉ ਮੈਂ ਬੰਧਨ ਕੇ ਪਾਰਾ ਦੇ ਕਿਵਾੜ ਅਨੇਕ ਪੜ ਦੇ ਮਹਿ ਪਰ ਦਾਰਾ ਸੰਗ ਫਾਕੈ ਚਿੱਤਰ ਗੁਪਤ ਜਬ ਲੇਖਾ ਮੰਗਹੇ ਤਬ ਕੌਣ ਪੜਦਾ ਤੇਰਾ ਢਾਕੈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਦੀਨ ਦਇਆਲ ਪੂਰਨ ਦੁਖ ਭੰਜਨ ਤੁਮ ਬਿਨ ਓਟ ਨਾ ਕਾਈ ਕਾਢ ਲਿਹੋ ਸੰਸਾਰ ਸਾਗਰ ਮਹਿ ਨਾਨਕ ਪ੍ਰਭ ਸਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਸਵਾਰੇ ਸਤਸੰਗੀ ਜਨੋ ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰ ਜੋ ਸ਼ਬਦ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਇਸ ਸ਼ਬਦ ਦੇ ਉਚਾਰਨ ਕਰਤਾ ਪੰਚਮ ਗੁਰਦੇਵ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ। ਇਹ ਸ਼ਬਦ ਚਾਰ ਪਦਿਆਂ ਦਾ ਹੈ ਤੇ ਇਸ ਸ਼ਬਦ ਅੰਦਰ ਸਤਿਗੁਰੂ ਨੇ ਮਨ ਨੂੰ ਸੰਬੋਧਨ ਕਰਕੇ ਇਹ ਅੰਮ੍ਰਿਤ ਬਚਨ ਉਚਾਰਨ ਕੀਤੇ ਨੇ ਕਿ ਕਈ ਵਾਰੀ ਮਨ ਇਨਸਾਨ ਪਾਪ ਕਰਮ ਕਰਦਾ ਪਰ ਲੋਕਾਂ ਦੀ ਨਜ਼ਰ ਤੋਂ ਬਚ ਕੇ, ਜੇ ਪਰਾਇਆ ਧਨ ਚੁਰਾਉਂਦਾ ਤਾਂ ਨਜ਼ਰ ਤੋਂ ਬਚ ਕੇ, ਪਰ ਤਨ ਗਾਮੀ ਹੁੰਦਾ ਤਾਂ ਪਰਦਿਆਂ ਦੇ ਥੱਲੇ। ਸਤਿਗੁਰੂ ਨੇ ਇੱਕ ਬਚਨ ਕੀਤਾ, ਇਹ ਮਨ ਮੂਰਖ ਮਨਾ ਕਿਸ ਭੁਲੇਖੇ ਚ ਤੁਰਿਆ ਫਿਰਨੇ, ਤੇਰੀ ਹਰ ਕਰਮ ਕਰਤੂਤ ਨੂੰ ਕਰਤਾ ਪੁਰਖ ਵਾਹਿਗੁਰੂ ਦੇਖ ਰਿਹਾ ਹੈ, ਉਹਦੇ ਤੋਂ ਕੁਛ ਵੀ ਲੁਕਿਆ ਨਹੀਂ, ਕੁਛ ਵੀ ਉਹਦੇ ਤੋਂ ਛੁਪਾ ਸਕਦਾ ਹੀ ਨਹੀਂ। ਫਿਰ ਪਹਿਲਾ ਬਚਨ ਜਿੱਥੋਂ ਵਿਚਾਰ ਸ਼ੁਰੂ ਹੋਣੀ ਹੈ ਕਿ ਇਹ ਜੀਵ ਮਾਇਆ ਦੇ ਮੋਹ ਵਿੱਚ ਤੂੰ ਮਗਨ ਖੈ, ਇਸ ਘੋਪਾ ਹਨੇਰੇ ਵਿੱਚ ਤੂੰ ਖਚਤ ਖੈ, ਪਰ ਜਿਸ ਪਰਮਾਤਮਾ ਨੇ ਤੇਰੇ ਤਨ ਨੂੰ, ਤੇਰੀ ਜਿੰਦ ਨੂੰ, ਤੇਰੇ ਢਾਂਚੇ ਨੂੰ ਬਣਾਇਆ ਉਹਨੂੰ ਤੂੰ ਯਾਦ ਨਹੀਂ ਕਰਦਾ, ਹੰਕਾਰ ਦਾ ਮਾਰਿਆ ਤੂੰ ਆਪਣੀ ਤਾਕਤ ਨੂੰ ਪਰਮਾਤਮਾ ਜੀ ਦੀ ਤਾਕਤ ਤੋਂ ਉੱਚਾ ਸਮਝਣਾ ਹੈ। ਦੂਸਰਾ ਬਚਨ ਇਹਦੇ ਵਿੱਚ ਜੋ ਵਿਚਾਰ ਅਧੀਨ ਹੈ ਉਸ ਵਿੱਚ ਹਜ਼ੂਰ ਨੇ ਬਖਸ਼ਿਸ਼ ਕੀਤੀ ਹੈ ਕਿ ਬੰਦੇ ਦੀ ਜੀਭ ਇਹ ਇੰਨੀ ਕੁ ਸਵਾਦ ਵਿੱਚ ਖਚਤ ਹੈ, ਇਹਦਾ ਰਸ ਕਦੀ ਇਹਦੀ ਤ੍ਰਿਪਤੀ ਹੋਈ ਨਹੀਂ, ਅਨੇਕਾਂ ਜਨਮਾਂ ਤੋਂ ਭਟਕਦਾ ਰਿਹਾ ਹੈ। ਤੀਸਰਾ ਬਚਨ ਹੈ ਇਸ ਸ਼ਬਦ ਦਾ ਕਿ ਇਨਸਾਨ ਵਿਸ਼ਈ ਬੰਦਾ ਪਰ ਤਨ ਗਾਮੀ ਬੰਦਾ ਅਨੇਕਾਂ ਤਰ੍ਹਾਂ ਦੇ ਪਰਦਿਆਂ ਦੇ ਥੱਲੇ ਪਾਪ ਕਰਦਾ ਪਰਾਏ ਤਨ ਨਾਲ, ਪਰ ਮਹਾਰਾਜ ਕਹਿੰਦੇ ਨੇ ਲੋਕਾਂ ਤੋਂ ਬਚ ਜਾਏਗਾ, ਪਾਰ ਬ੍ਰਹਮ ਪਰਮੇਸ਼ਵਰ ਦੇ ਘਰ ਵਿੱਚ ਜਦੋਂ ਚਿੱਤਰ ਗੁਪਤ ਤੇਰਾ ਲੇਖਾ ਪੁੱਛੇਗਾ ਉੱਥੇ ਕਿਹੜਾ ਦਰਵਾਜ਼ਾ ਤੇ ਕਿਹੜੇ ਪਰਦੇ ਤੈਨੂੰ ਢੱਕ ਸਕਣਗੇ। ਅਖੀਰ ਤੇ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ, ਭਾਵੇਂ ਜੀਵ ਗੁਨਾਹ ਕਰਦਾ ਦਿਨ ਰਾਤ ਪਾਪਾਂ ਵਿੱਚ ਲੁਪਤ ਹੈ, ਦਿਨ ਰਾਤ ਗੰਦੀ ਮੰਦੀ ਵਾਸ਼ਨਾ ਦੇ ਵਿੱਚ ਫਸਿਆ ਰਹਿੰਦਾ, ਪਰ ਹੇ ਪਰਮਾਤਮਾ ਤੂੰ ਤਰਸ ਕਰ, ਸਾਨੂੰ ਤੇਰੇ ਤੋਂ ਬਿਨਾਂ ਸਹਾਰਾ ਕੋਈ ਨਹੀਂ, ਇਸ ਵਾਸ਼ਨਾ ਦੇ ਸਮੁੰਦਰ ਵਿੱਚੋਂ, ਇਸ ਵਾਸ਼ਨਾ ਦੀ ਅੱਗ ਵਿੱਚੋਂ, ਇਸ ਵਾਸ਼ਨਾ ਦੀਆਂ ਲਹਿਰਾਂ ਵਿੱਚੋਂ ਤੂੰ ਕਿਰਪਾ ਕਰਕੇ ਸਾਨੂੰ ਬਚਾ ਲੈ। ਆਓ ਸਾਧ ਸੰਗਤ, ਇਸ ਅੰਮ੍ਰਿਤ ਬਚਨ ਨੂੰ ਆਪਾਂ ਵਿਚਾਰਨਾ ਹੈ। ਜਿਤਨੇ ਵੀ ਆਪ ਹਜ਼ੂਰ ਦੇ ਚਰਨਾਂ ਵਿੱਚ ਹਾਜ਼ਰ ਹੋ ਔਰ ਦੇਸ਼ ਵਿਦੇਸ਼ ਵਿੱਚ ਜਿੱਥੇ ਜਿੱਥੇ ਵੀ ਆਪ ਜੀ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਤੋਂ ਲਾਈਵ ਕਥਾ ਕੀਰਤਨ ਸਰਵਣ ਕਰਦੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਅਸੀਸ ਸ਼ਬਦ ਕੋਈ ਛੋਟਾ ਨਹੀਂ ਹੁੰਦਾ। ਦਾਸ ਤਾਂ ਕਈ ਵਾਰੀ ਬੇਨਤੀ ਕਰਦਾ, ਸਾਡੇ ਲਈ ਤਾਂ ਹੈ ਸਭ ਕੁਝ ਸਤ ਸੰਗਤ, ਭਾਵੇਂ ਸੰਜੋਗ ਕਰਕੇ ਸਾਡੇ ਖੂਨ ਦੇ ਰਿਸ਼ਤੇ ਬਣਦੇ ਆ, ਭੈਣ ਭਰਾ ਨੇ, ਪਤੀ ਪਤਨੀ, ਮਾਂ ਪੁੱਤਰ ਧੀਆਂ, ਦੋਤੇ ਪੋਤੇ, ਭਤੀਜੇ, ਚਾਚੇ ਤਾਏ, ਪਰ ਗੁਰਮਤ ਵਿੱਚ ਸਭ ਤੋਂ ਉੱਚਾ ਜਿਹੜਾ ਰਿਸ਼ਤਾ ਹੈ ਉਹ ਗੁਰਸਿੱਖੀ ਦਾ ਹੈ, ਗੁਰੂ ਸੰਗਤ ਦਾ ਹੈ। ਸਾਧ ਸੰਗਤ ਆਪ ਕਿਰਪਾ ਕਰੋ, ਅਸੀਸ ਬਖਸ਼ੋ। ਕੋਈ ਵੀ ਰਸਣਾ ਹਜ਼ੂਰ ਦੇ ਨਾਮ ਤੋਂ ਵਿਰਵੀ ਵਾਂਝੀ ਨਾ ਰਹੇ, प्यार अदब नाल उचारण करो जी। सतनाम श्री वाहे गुरु जी, करो बख्शिश फिर उचारण करो जी। सतनाम श्री वाहे गुरु जी,
सतनाम श्री वाहे गुरु साहिब जी, सोरठ महला पंजवा।
सतगुरु गुरु अर्जुन देव महाराज जी का यह अमृत शब्द है, राग सोरठ है। गुरु अर्जुन देव जी महाराज जिन्हां नूं असी शहीदां दे सरताज कहने हां, शांति दे पुंज कहने हां, जिन्हां लई असी प्यार भरे शब्द वरतने आ बाणी दे बोहित ने, इच कोई शक नहीं कि गुरु अर्जुन देव जी जैसा अंदर कोई ठंडा नहीं मिलेगा संसार विच, क्योंकि थोड़ी जी दास हर रोज जिस भी बाणीकार दी बाणी आउंदी है, शब्द आउंदा है, उस संबंधी संखेप जी मैं बेनती करदा आ रहा हां। गुरु अर्जुन देव जी महाराज हजूर दा आगमन गोइंदवाल साहब दी धरती ते होया है। सतगुरु गुरु अर्जुन देव महाराज 11 साल दी उम्र तक अपने नाना गुरुदेव धन गुरु अमरदास जी दा प्यार माणिया है, ते धन गुरु अमरदास जी नहीं तां गुरु अर्जुन देव जी रिड़ दे आउंदे आ ते आ के मंजे नू पलंग नू हजूर दे नू हाथ पांदे आ। जदों पलंग हलदा है, बंसावली नामा एक ग्रंथ है केसर सिंह छिबर दा, उहदे चो लिखदा है हजूर दे पलंग नू हाथ पाया, दो तां हाथ पांदा है नाने दा पलंग हिलदा है, ते गुरु अमरदास जी बचन करदे ए कौन है पुरख भारी जिन्ने मंजी साडी खिलाई सारी। ए शब्द दो सत्रां ने इस ग्रंथ दियां, ए कौन है पुरख भारी जिन्ने मंजी साडी खिलाई सारी, ते सन्मानयोग बीबी भानी जी कम कर रहे आ वेड़े च चौंके च दौड़ के आउंदे आ, इको दम गुरु अर्जुन देव जी नूं पकड़दे आ ते नाल शब्द कहिंदे ने पिता जी ए छोटा दोहता जे दोहता, ते गुरु अमरदास गुरु अर्जुन देव जी नूं गोद विच लैंदे आ ते सीस उत्ते हाथ रख के कहिंदे ने भानिए बेटा दोहते तां होर भी हैं पर ए इकला दोहता नहीं, ए दोहता बाणी का बोहता है, ए बाणी दा जहाज है। सब तो ज्यादा श्री गुरु ग्रंथ साहिब विच जे बाणी है ते धन गुरु अर्जुन देव महाराज जी दी है। सतगुरु गुरु अर्जुन देव जी ने अपनी मुबारक रसना तो जो बाणी उचारण कीती उह श्री गुरु ग्रंथ साहिब जी दे 30 रागां दे विच दर्ज है, ते अंदर उन्हां दा इन्ना ठंडा है, आप जी रामसर जाके मत्था टेकदे हो अजे भी वह बेरी मौजूद है जिस थले बैठ के हजूर ने सुखमनी साहब जी की बाणी उचारण की है। कल भी असी इहदा जिक्र कर रहे सां, केड़ा दिन है जिस दिन गुरु अर्जुन देव लई विरोधियों ने कोई मुसीबत नहीं खड़ी की। संखेप जी बेनती करके रोजाना बाहर दे नहीं अपने परिवार विचों सब तो पहला मुसीबतां खड़िया करने वाले आए, भावें वह 6 साल वड्डे भराता बाबा पृथ्वी चंद जी ने, कदी सुली चढ़ के आ रहा है, कदी सुलभी चढ़ के आ रहा है, कदी संगत कीर्तन सुन आईए ते रबाबी कीर्तन ही नहीं करना आए, सत्ता बलवंड जी कदी मसंद मिलावटां पे करदे ने, कई वारी लोग अनेक तरह दियां विरोध कर करके हकूमत को शिकायतां कर रहे ने। जे परमात्मा पुत्र दी दात दिंदा सतगुर सच है दिया भेज गुरु हरगोबिंद साहब आउंदे आ, ते सक्का भरा ही अपने भतीजे नूं मारन दे खीले पिया कर रहा है, भावें दाई भी पकड़ी जा रही है, सपेरा भी पकड़िया गया, वह ब्राह्मण भी पकड़िया गया जिहड़ा जहर देण वास्ते आया, लेप ना लागो तिलका मूल, दुष्ट ब्राह्मण मुवा हो एक है सूल। पर एक बेनती करा, मैं सिर्फ एक शरीरक तौर पर कह रहा, सानू थोड़ी जी प्रॉब्लम होंगी परिवार विच, सच एवे अंदर ढहन लग पैंदा है। धन गुरु अर्जुन देव सच्चे पातशाह केड़े शब्द लेके आईए कि इनी परिवार विच भी प्रॉब्लम क्रिएट होगी, मुसीबत भरा भतीजे खड़ी करी बैठे आ, हकूमत विरोध विच, सनातन मत वाले काफी लोग विरोध विच, इनी मुसीबत दे बां भी उद भी गुरु अर्जुन देव उस बाणी नूं उचारण पै करदे जिहड़ी लोकां दे तप दे अंदर नूं ठंड पांदी है। उन्हां दा अपना अंदर किन्ना कु ठंडा है। मैं बेनती करांगा उस ठंड दा घर बाणी दा बोइथ धन गुरु पंचम पातशाह सच सिरजनहारा जिन्हों भाई गुरदास साहब कहिंदे आ, उन्हां दी रचना विचों राग सोल्ट है ते सोल्ट राग दीआं सुरां विच हजूर ने यह शब्द उचारण किया है।
माया मोह मगन अंधियार है, दीवन हार ना जाने।
पहला बचन गुरु अर्जुन साहब बचन कर दिया, माया मोह मगन अंधियार है, दीवन हार ना जाने। अखरी अर्थ आपां पहला कर रही है, इस दो तुकां दे फिर दी विचार करांगे। माया मोह, माया दे मोह विच मगन, मगन दा अर्थ आपां जानिया खच धोना, खब्बा सज्जा सब कुछ भुल के सिर्फ एक केंद्र उत्ते आ के अपने आप नूं टिका लेना। मगन कह लो, उर्ज कह लो, पलच जाना कह लो, खच धोना कह लो, कहने ए जीव माया दे मोह विच मगन है, हनेरे विच ए डुब्या होया है। अंधियारे दा अर्थ अज्ञानी भी करांगे, हनेरा भी करांगे। माया मोह मगन अंधियार है ते महाराज बख्शिश करदे आ, देवन हार न जाने। ए इन्ना कु पदार्थां विच लुपत हो गया, देवन हार दा अर्थ जिस पार ब्रह्म परमेश्वर ने इनू पदार्थ दिते, जिस अकाल पुरख वाहगुरु जी ने इनू दातां दित्तियां, देवन हार न जाने, उस देन वाले परमात्मा नू वाहगुरु जी नू परमेश्वर जी नू इस माया विच खच तो जीव ने रंचक मात्र नहीं जानिया। माया च इन्ना क अन्ना हो गया, मगन हो गया, देवन हार न जाने, देन वाले परमात्मा नू कदी नहीं समझ रहा।
जियो पेंड साज जिन रचिया, बाले अपनो कर माने।
जियो पिंड साज जिन रचिया, ए दूसरी तुक है जी पहले पदे दी। जियो दा अर्थ है जिंद, जिनू असी आत्मा कहने हां, जीव कहने खां, जिंद वर्तने शब्द। दूसरा लफ्ज महाराज ने वरत्या पिंड, ते पिंड दा लफ्जी अर्थ आपां नगर भी करने हां, ग्राउं करने हां। इत्थे पिंड दा लफ्जी अर्थ है जी साडा शरीर, साडी काया, साडी बॉडी। जियो पिंड महाराज कहिंदे साज जिन रचिया, जिस पार ब्रह्म परमेश्वर ने तेरी जियो बनाया, जिंद बनाई, होंद तेरी चेतना, तेरी सत्ता पैदा कीती, जिस पार ब्रह्म परमेश्वर ने तेरा पिंड बनाया, जिन रचिया। ते महाराज कहिंदे ने जियो पिंड साज जिन रचिया, ए जीव कर रहा की है? अपन महाराज कहने बल अपनो कर माने, बल अपनो कर माने दा अर्थ है ए जीव अपनी ताकत नू रब दी ताकत तो वड्डी समझन लग पैंदा है। फिर सुनियो, अपने बल नू परमात्मा दी शक्ति तो बल तो बहुत वड्डा जानदा है। ए पहले पदे दियां दो तुकां ने, असी दो दो तुकां जो पदे विच ने रुक रुक के नाल विचार करी जांगे। पहले पदे विच हजूर ने फरमाया, माया दे मोह विच मगन है जीव, हनेरे विच डुब्बा होया है, करन वाले परमात्मा नू जानदा नहीं। जिस परमात्मा ने जियो बनाया, पिंड बनाया, इहदे थारे शरीर नू साजिया, उस परमात्मा दी ताकत नालों हंकारी बंदा अपनी ताकत नू वड्डियां समझण लग पैंदा है। श्री गुरु ग्रंथ साहिब महाराज जी दी अमृत बाणी विच सब तो पहला दातार जो सिमरन की गल करनगे, मनुखी मन नू टिकान की गल करनगे, ਤੇ ਪਹਿਲਾ ਸ਼ਬਦ ਮਹਾਰਾਜ ਇਹ ਕਰਨਗੇ, ਜਿਸ ਪਰਮਾਤਮਾ ਨੇ ਤੈਨੂੰ ਇੰਨਾ ਕੁਝ ਦਿੱਤਾ ਉਹਦਾ ਸ਼ੁਕਰ ਕਰ, ਉਹਦੀ ਦਾਤ ਲੈ ਕੇ ਤੂੰ ਉਹਦਾ ਸ਼ੁਕਰਾਨਾ ਕਰ। ਤੇ ਗੁਰੂ ਗ੍ਰੰਥ ਸਾਹਿਬ ਚ ਇਹ ਅਨੇਕਾਂ ਸ਼ਬਦ ਨੇ ਕਿ ਜਿਸ ਜਗ੍ਹਾ ਤੇ ਦਾਤ ਨੂੰ ਲੈ ਕੇ ਬੰਦਾ ਦਾਤ ਵਿਚ ਤਾਂ ਖਚਤ ਹੋ ਜਾਂਦਾ ਪਰ ਦੇਣ ਵਾਲੇ ਦਾਤੇ ਨੂੰ ਭੁੱਲ ਜਾਂਦਾ ਹੈ। ਅਸੀਂ ਸ਼ੁਰੂਆਤ ਕਰਾਂਗੇ ਜੀ ਸਭ ਤੋਂ ਪਹਿਲਾਂ ਮਾਨਵੀ ਸਰੀਰ ਦੀ। ਧਨ ਦੀ ਗੱਲ ਨਹੀਂ ਕਰਾਂਗਾ ਜੇ ਮੈਂ, ਪਦਾਰਥਾਂ ਦੀ ਪਦਵੀ ਦੀ ਗੱਲ ਨਹੀਂ ਕਰਾਂਗਾ, ਸਭ ਤੋਂ ਪਹਿਲਾਂ ਅਸੀਂ ਬਾਡੀ ਦੀ, ਕਿਉਂਕਿ ਅਮੀਰ ਹੈ ਕੋਈ ਗਰੀਬ ਹੈ, ਗਿਆਨੀ ਹੈ ਅਗਿਆਨੀ ਹੈ, ਕੋਈ ਵੀ ਇਨਸਾਨ ਹੈ ਬਾਹਰ ਮੁਖੀ ਉਹਦੇ ਕੋਲ ਭਾਵੇਂ ਕੁਛ ਵੀ ਨਹੀਂ, ਪਰ ਜੇ ਉਹਨੂੰ ਪਰਮਾਤਮਾ ਨੇ ਅਰੋਗ ਤੰਦਰੁਸਤ ਦੇਹੀ ਦੇ ਦਿੱਤੀ, ਹਕੀਕਤ ਵਿਚ ਇਸ ਦੇਹੀ ਦੀ ਦਾਤ ਨੂੰ ਪ੍ਰਾਪਤ ਕਰਕੇ ਇਨਸਾਨ ਇਉਂ ਕਹਿ ਲਓ ਇਹਦੀ ਕੀਮਤ ਅਰਬਾਂ ਖਰਬਾਂ ਨਾਲ ਵੀ ਨਹੀਂ ਪੈ ਸਕਦੀ। ਕਿਵੇਂ ਪਰਮਾਤਮਾ ਭੁੱਲਦਾ, ਉਸ ਪਰਮਾਤਮਾ ਨੇ ਕਿਵੇਂ ਜਿੰਦ ਸਾਡੇ ਚ ਪਾਈ। ਹਜ਼ੂਰ ਦੀ ਬਾਣੀ ਚ ਇੱਕ ਬਚਨ ਆਉਂਦਾ ਹੈ ਕਿ ਜੀਓ ਪਾਏ ਪਿੰਡ ਜਿਨ ਸਾਜਿਆ, ਜਿਸ ਪਰਮਾਤਮਾ ਨੇ ਇਸ ਪਿੰਡ ਦੇ ਵਿਚ ਜੀਓ ਪਾ ਦਿੱਤਾ, ਜਾਂ ਇਉਂ ਕਹਿ ਲਓ ਇਸ ਜੀਓ ਦੇ ਵਿਚੋਂ ਪਿੰਡ ਪੈਦਾ ਕਰ ਦਿੱਤਾ। ਜੀਓ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਣ, ਜਿਸ ਪਰਮਾਤਮਾ ਨੇ ਖਾਣ ਵਾਸਤੇ ਭੋਜਨ ਦਿੱਤੇ, ਪਹਿਨਣ ਵਾਸਤੇ ਤਨ ਦੇ ਉੱਪਰ ਬਸਤਰ ਦਿੱਤੇ। ਸਭ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਇਸ ਸਰੀਰ ਦੀ ਜਿਹੜੀ ਦਾਤ ਪਰਮਾਤਮਾ ਨੇ ਦਿੱਤੀ ਇਸ ਸਬੰਧੀ ਜ਼ਰੂਰ ਵਿਚਾਰ ਲਈਏ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ ਕਿ ਬੰਦਾ ਬਾਕੀ ਗੱਲ ਛੱਡੇ, ਸਿਰਫ ਆਪਣੇ ਸਰੀਰ ਦੀ ਦਾਤ ਨੂੰ ਚੰਗੀ ਤਰ੍ਹਾਂ ਨਿਰੀਖਣ ਕਰਨ ਲੱਗ ਪਏ, ਤੇ ਮੇਰਾ ਖਿਆਲ ਜੇ ਕਿਤੇ ਮਨ ਪੱਥਰ ਨਾ ਹੋਵੇ, ਸੁਹਿਰਦ ਹਿਰਦਾ ਸ਼ੁਕਰ ਵਾਲਾ ਅੰਦਰ, ਉਹ ਇੱਕ ਖਿਣ ਦੇ ਵਿਚ ਪਰਮਾਤਮਾ ਦੀ ਦਾਤ ਦਾ ਸ਼ੁਕਰ ਕਰਨ ਲੱਗ ਪਵੇਗਾ। ਭਾਈ ਗੁਰਦਾਸ ਸਾਹਿਬ ਦੀ ਇੱਕ ਪੌੜੀ ਹੈ, ਉਸ ਪੌੜੀ ਦੇ ਵਿਚ ਜਦੋਂ ਆਪਾਂ ਪੜਾਂਗੇ ਫਿਰ ਸਮਝ ਪਏਗੀ ਵੀ ਪਰਮਾਤਮਾ ਨੇ ਸਰੀਰ ਚ ਕਿੰਨੀ ਕਿਰਪਾ ਕੀਤੀ ਹੈ। ਭਾਈ ਸਾਹਿਬ ਦਾ ਬਚਨ ਹੈ, ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਬਚਿੱਤਰ ਬਣਾਇਆ। ਇੱਕ ਇੱਕ ਤੁਕ ਅਸੀਂ ਅਰਥ ਕਰੀ ਜਾਂਗੇ ਨਾਲ ਨਾਲ, ਕਿਉਂਕਿ ਪਹਿਲੀ ਗੱਲ ਜਿਸ ਪਰਮਾਤਮਾ ਨੇ ਜੀਓ ਪਿੰਡ ਰਚਿਆ, ਗੁਰੂ ਅਰਜਨ ਸਾਹਿਬ ਕਹਿੰਦੇ ਹੰਕਾਰੀ ਬੰਦਾ ਆਪਣੀ ਤਾਕਤ ਨੂੰ ਪਰਮਾਤਮਾ ਦੀ ਤਾਕਤ ਤੋਂ ਵੱਡਾ ਸਮਝੀ ਬੈਠਾ ਹੈ। ਹਜ਼ੂਰ ਦੇ ਬਚਨ ਭਾਈ ਸਾਹਿਬ ਦੀ ਰਚਨਾ ਵਿਚ ਵਿਆਖਿਆ ਲਈ ਕਿ ਰਕਤ ਬਿੰਦ ਕਰ ਨਿਮਿਆ, ਆਹ ਜਿਹੜਾ ਤੇਰਾ ਸਰੀਰ ਹੈ ਇਹ ਪਾਰ ਬ੍ਰਹਮ ਪਰਮੇਸ਼ਵਰ ਨੇ, ਮਾਂ ਦਾ ਖੂਨ ਸੀ ਤੇ ਪਿਤਾ ਦਾ ਬਿੰਦ ਸੀ, ਰਕਤ ਬਿੰਦ। ਇਹ ਬਾਣੀ ਵਿਚ ਵੀ ਆਉਂਦਾ ਹੈ, ਰਕਤ ਬਿੰਦ ਕਰ ਨਿਮਿਆ ਅਗਨ ਉਦਰ ਮਾਝਾਰ, ਧੰਨ ਗੁਰੂ ਅਰਜਨ ਸਾਹਿਬ। ਪਰ ਆਪਾਂ ਭਾਈ ਸਾਹਿਬ ਦੀ ਰਚਨਾ ਲਈ ਹੈ, ਮਾਂ ਦਾ ਖੂਨ ਪਿਤਾ ਦਾ ਬਿੰਦ ਹੈ, ਇਨ੍ਹਾਂ ਦੋਨਾਂ ਦਾ ਸੰਯੋਗ ਬਣਦਾ ਤੇ ਇਸ ਮਿੱਟੀ ਦੇ ਪੁਤਲੇ ਦੀ ਸਿਰਜਣਾ ਸ਼ੁਰੂ ਹੋ ਜਾਂਦੀ ਹੈ, ਜਿਹਨੂੰ ਗੁਰੂ ਗ੍ਰੰਥ ਸਾਹਿਬ ਚ ਕਿਹਾ ਪਾਨੀ ਮੈਲਾ ਮਾਟੀ ਗੋਰੀ, ਇਸ ਮਾਟੀ ਕੀ ਪੁੱਤਰੀ ਜੋਰੀ। ਦਾਸ ਬੇਨਤੀ ਕਰੇ ਜਿੰਨੇ ਵੀ ਸਰੀਰ ਨੇ, ਇਹ ਪਰਮਾਤਮਾ ਦੀਆਂ ਬਣਾਈਆਂ ਹੋਈਆਂ ਸਟੈਚੂ ਨੇ ਬੋਤੇ ਨਾ, ਪਰ ਇਹਦੇ ਵਿਚ ਚੇਤਨਾ ਹੈ। ਤੁਸੀਂ ਦੇਖੋ ਇੱਕ ਇਨਸਾਨ ਲੱਕੜ ਰੱਖ ਦਿਓ, ਲੱਕੜ ਨੂੰ ਘੜ ਕੇ ਲੱਕੜ ਵਿਚੋਂ ਮੂਰਤੀ ਬਣਾ ਦਿੰਦਾ, ਅਸੀਂ ਕਹਿੰਦੇ ਕਮਾਲ ਕਰ ਦਿੱਤੀ, ਲੱਕੜ ਦ੍ਰਿਸ਼ਟਮਾਨ ਠੋਸ ਹੈ, ਉਹ ਘੜੀ ਜਾਏਗੀ ਤੇ ਮੂਰਤ ਬਣੇਗੀ। ਕਈ ਇਨਸਾਨ ਪੱਥਰ ਤਰਾਸ਼ ਤਰਾਸ਼ ਕੇ ਉਸ ਵਿਚੋਂ ਮੂਰਤੀ ਪੈਦਾ ਕਰ ਦਿੰਦੇ ਆ, ਪੱਥਰ ਦੀ ਮੂਰਤੀ ਬਣੇਗੀ ਉਹ ਵੀ ਠੋਸ ਹੈ। ਕਈ ਇਨਸਾਨ ਮਿੱਟੀ ਲੈਂਦੇ ਆ, ਉਸ ਮਿੱਟੀ ਨੂੰ ਪਾਣੀ ਦੇ ਵਿਚ ਰੱਖ ਕੇ ਗਾਲ ਕੇ ਉਸ ਮਿੱਟੀ ਦਾ ਵੀ ਬੁੱਤ ਬਣਾ ਦਿੰਦੇ ਆ, ਉਹਦੀ ਵੀ ਸ਼ਕਲ ਬਣਾ ਦਿੰਦੇ ਆ, ਢਾਂਚਾ ਬਣਾ ਦਿੰਦੇ ਆ। ਗੁਰਮੁਖੋ, ਇੱਥੋਂ ਤੱਕ ਕਿ ਮੈਟਲ ਨੂੰ ਢਾਲ ਕੇ ਮੂਰਤੀਆਂ ਬਣਾਈਆਂ ਜਾਂਦੀਆਂ ਨੇ, ਕਈ ਲੋਹੇ ਨੂੰ ਢਾਲ ਕੇ ਲੋਹੇ ਦੀਆਂ ਮੂਰਤਾਂ ਬਣਾਉਂਦੇ ਆ, ਕੋਈ ਸੋਨੇ ਨੂੰ ਢਾਲ ਕੇ ਸੋਨੇ ਦੀ ਮੂਰਤੀ ਬਣਾ ਰਿਹਾ, ਕੋਈ ਤਾਂਬੇ ਪਿੱਤਲ ਨੂੰ ਕਾਂਸੀ ਨੂੰ ਚਾਂਦੀ ਨੂੰ ਢਾਲ ਕੇ ਉਹਦੀ ਮੂਰਤੀ ਬਣਾਉਂਦਾ। ਮੈਂ ਜੋ ਬੇਨਤੀ ਕਰਨੀ ਚਾਹੁੰਦਾ, ਰੱਬ ਦਾ ਸ਼ੁਕਰ ਕਿਵੇਂ, ਇਸ ਦੁਨੀਆਂ ਵਿਚ ਅਨੇਕਾਂ ਮੂਰਤੀਕਾਰ ਨੇ, ਕੋਈ ਪੱਥਰ ਦੀ ਬਣਾ ਰਿਹਾ, ਕੋਈ ਮਿੱਟੀ ਦੀ ਬਣਾ ਰਿਹਾ, ਕੋਈ ਲੱਕੜ ਨੂੰ ਤਰਾਸ਼ ਕੇ ਬਣਾ ਰਿਹਾ, ਕੋਈ ਮੈਟਲ ਨੂੰ ਢਾਲ ਕੇ ਮੂਰਤੀ ਬਣਾ ਰਿਹਾ, ਕੋਈ ਪੱਥਰ ਵਿੱਚੋਂ ਮੂਰਤੀ ਬਣਾ ਰਿਹਾ। ਪਰ ਇਹ ਗੱਲ ਯਾਦ ਰੱਖਿਓ, ਮੈਟਲ ਦੀ ਮੂਰਤੀ, ਸੋਨੇ ਦੀ ਮੂਰਤ, ਕਰੋੜਾਂ ਰੁਪਈਆਂ ਦੀ ਹੋ ਸਕਦੀ ਪਰ ਉਹਦੇ ਵਿੱਚ ਚੇਤਨਾ ਨਹੀਂ। ਕਰੋੜਾਂ ਰੁਪਈਏ ਸੋਨੇ ਦੀ ਕੀਮਤ ਹੋ ਸਕਦੀ ਸਟੈਚੂ ਦੀ, ਪਰ ਉਹਦੇ ਵਿੱਚ ਦੁੱਖ ਸੁੱਖ ਮਹਿਸੂਸ ਕਰਨ ਦੀ ਉਹਦੇ ਵਿੱਚ ਚੇਤਨਾ ਹੈ ਹੀ ਨਹੀਂ, ਉਹ ਜੜ ਹੈ। ਕੋਈ ਐਸਾ ਕਾਰੀਗਰ ਦੁਨੀਆਂ ਚ ਹੈ ਕਿ ਜਿਹੜਾ ਪਾਣੀ ਦੀ ਮੂਰਤੀ ਬਣਾਏ? ਫਿਰ ਬੇਨਤੀ ਸੁਣੋ, ਪੱਥਰ ਦੀ ਮੂਰਤੀ ਹੈ ਘੜਿਆ ਗਿਆ ਤਰਾਸ਼ਿਆ ਗਿਆ, ਲੱਕੜ ਦੀ ਮੂਰਤੀ ਹੈ, ਮੈਟਲ ਦੀ ਮੂਰਤੀ ਹੈ। ਇਹ ਚੀਜ਼ਾਂ ਤਾਂ ਆਮ ਕਾਰੀਗਰ ਦ੍ਰਿਸ਼ਟਮਾਨ ਸੰਸਾਰ ਵਿੱਚ ਬਣਾਉਂਦੇ ਨੇ, ਸਵਾਦ ਤਾਂ ਹੈ ਕੋਈ ਪਾਣੀ ਨੂੰ ਘੜ ਕੇ ਉਹਦੇ ਵਿੱਚੋਂ ਮੂਰਤ ਬਣਾ ਦੇ, ਲਿਕਵਿਡ ਵਿੱਚੋਂ ਮੂਰਤ ਬਣਦੀ ਦੇਖੀ ਜੀ। ਆ ਜਿੰਨੇ ਅਸੀਂ ਬੈਠੇ ਹਾਂ, ਗੁਰੂ ਗ੍ਰੰਥ ਸਾਹਿਬ ਵਚਨ ਕਰਦੇ ਆ ਕਿ ਪਰਮਾਤਮਾ ਕਾਰੀਗਰ ਦਾ ਸ਼ੁਕਰਾਨਾ ਕਰ ਕਿ ਪਾਰ ਬ੍ਰਹਮ ਪਰਮੇਸ਼ਵਰ ਨੇ ਤੇਰੀ ਮੂਰਤ ਪਾਣੀ ਨੂੰ ਘੜ ਕੇ ਬਣਾਈ ਹੈ। ਇਹ ਪਾਣੀ ਘੜਿਆ ਗਿਆ ਜੀ, ਪਿਤਾ ਦਾ ਬਿੰਦ ਕੀ ਪਾਣੀ ਦੀ ਇੱਕ ਕਤਰਾ ਹੀ ਹੈ ਨਾ, ਇਹਨੂੰ ਹਜ਼ੂਰ ਨੇ ਬਾਣੀ ਚ ਬਖਸ਼ਿਸ਼ ਕੀਤਾ, ਇਸ ਪਾਣੀ ਤੇ ਜਿਨ ਤੂੰ ਘੜਿਆ। ਪਹਿਲਾਂ ਸ਼ੁਕਰ ਕਰ ਉਸ ਦਾ ਜਿਨੇ ਤੇਰਾ ਆ ਸਰੀਰ ਬਣਾਇਆ। ਤੇ ਮੈਂ ਇਸ ਕਰਕੇ ਅੱਜ ਦੀ ਕਥਾ ਵਿਚ ਦਾਤ ਦੀ ਗੱਲ ਪਦਾਰਥ ਤੋਂ ਸ਼ੁਰੂ ਕਰਨ ਦੀ ਥਾਂ ਰੱਬ ਦੀ ਦਿੱਤੀ ਹੋਈ ਸਭ ਤੋਂ ਕੀਮਤੀ ਦਾਤ ਸਰੀਰ ਤੋਂ ਕਰਨ ਜਾ ਰਿਹਾ ਹੈ। ਹਜ਼ੂਰ ਬਖਸ਼ਿਸ਼ ਕਰ ਰਿਹਾ, ਇਸ ਪਾਣੀ ਤੇ ਜਿਨ ਤੂੰ ਘੜਿਆ ਮਾਟੀ ਕਾਲੇ ਦਿਓਰਾ ਕਰਿਆ, ਉਸ ਪਰਮਾਤਮਾ ਨੇ ਪਾਣੀ ਨੂੰ ਘੜ ਕੇ ਤੇਰਾ ਮਿੱਟੀ ਦਾ ਇਹ ਦਿਓਰਾ ਬਣਾ ਦਿੱਤਾ ਹੈ। ਭਾਈ ਸਾਹਿਬ ਲਿਖਦੇ ਆ ਗੁਰਦਾਸ ਜੀ, ਰਕਤ ਬਿੰਦ ਕਰ ਨਿਮਿਆ, ਖੂਨ ਦਾ ਤੇ ਬਿੰਦ ਦਾ ਮਿਲਾਪ ਹੋਇਆ ਫਿਰ ਇਹ ਨਿਮਿਆ ਅੰਕੁਰ ਬਣਿਆ ਹੈ। ਚਿੱਤਰ ਪਰਮਾਤਮਾ ਨੇ ਮੂਰਤੀ ਬਣਾਈ ਮਨੁੱਖੀ ਦੇ, ਚਿੱਤਰ ਚਲਿੱਤਰ ਵਚਿੱਤਰ ਬਣਾਇਆ, ਪਰ ਇਹ ਉਹ ਮੂਰਤੀ ਬਣਾਈ ਜਿਹੜੀ ਬੋਲਦੀ ਹੈ। ਇਹ ਉਹ ਮੂਰਤੀ ਕਾਰੀਗਰ ਨੇ ਬਣਾ ਦਿੱਤੀ ਜਿਹੜੀ ਦੁੱਖ ਸੁੱਖ ਮਹਿਸੂਸ ਕਰਦੀ ਏ। ਉਸ ਨੇ ਉਹ ਮੂਰਤੀ ਬਣਾ ਦਿੱਤੀ ਜਿਹਦੇ ਸਰੀਰ ਦੇ ਇੱਕ ਇੱਕ ਅੰਗ ਦੇ ਵਿੱਚ ਰੱਬੀ ਚੇਤਨਾ ਦਾ ਸੰਚਾਰ ਚੱਲਦਾ ਹੈ। ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਵਚਿੱਤਰ ਬਣਾਇਆ। ਅਗਲਾ ਬੱਚੇ ਨੇ ਗਰਭ ਕੁੰਡ ਵਿੱਚ ਰੱਖਿਆ, ਜਿਹੜੀ ਅਸੀਂ ਤੁਕ ਪਹਿਲੀ ਪੜ੍ਹੀ ਏ ਕਿ ਪਰਮਾਤਮਾ ਨੇ ਜੀਓ ਪਿੰਡ ਰਚਿਆ, ਤੂੰ ਜਾਣਦਾ ਨੀ। ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ। ਗਰਭ ਕੁੰਡ ਦਾ ਲਫ਼ਜ਼ੀ ਅਰਥ ਏ ਮਾਂ ਦੇ ਪੇਟ ਵਿਚ, ਮਾਂ ਦੇ ਉਦਰ ਚ। ਇਹਨੂੰ ਸਿੱਧੇ ਜਿਹੇ ਸ਼ਬਦ ਵਰਤੀਏ, ਗਰਭ ਵਿਚ ਵਾਸ ਕਰਨਾ। ਉਥੇ ਲਫ਼ਜ਼ ਭਾਈ ਸਾਹਿਬ ਨੇ ਕੁੰਡ ਵਰਤਿਆ, ਜਿਵੇਂ ਅਗਨ ਦਾ ਕੁੰਡ ਹੁੰਦਾ। ਕਹਿੰਦੇ ਨੇ ਮਾਤ ਦੇ ਗਰਭ ਕੁੰਡ ਦੇ ਵਿਚ ਪਰਮਾਤਮਾ ਨੇ ਤੈਨੂੰ ਰੱਖਿਆ, ਉਸ ਕੁੰਡ ਦੇ ਵਿਚ ਉਹਨੇ ਜੀਓ ਪਾ ਕੇ ਇਹਦੇ ਵਿਚੋਂ ਪਿੰਡ ਸਾਜ ਦਿੱਤਾ। ਇਸ ਗੱਲ ਨੂੰ ਫਿਰ ਧਿਆਨ ਨਾਲ ਸੁਣਿਓ ਦੁਬਾਰਾ, ਜੀਓ ਵਿਚੋਂ ਪਿੰਡ ਸਾਜਿਆ। ਇੱਕ ਸਵਾਲ ਉੱਠਦਾ ਕਿ ਸਰੀਰ ਬਣਿਆ ਤੇ ਵਿੱਚ ਜਿੰਦ ਪਈ ਕਿ ਜਿੰਦ ਵਿੱਚੋਂ ਸਰੀਰ ਨਿਕਲਿਆ? ਜੀਓ ਵਿੱਚੋਂ ਪਿੰਡ ਨਿਕਲਿਆ ਕਿ ਪਿੰਡ ਵਿੱਚ ਜੀਓ ਟਿਕਿਆ? ਗੁਰੂ ਗ੍ਰੰਥ ਸਾਹਿਬ ਮੁਤਾਬਕ, ਮੈਂ ਇੱਕ ਵਾਰ ਅੱਗੇ ਵੀ ਅਰਜ਼ ਕੀਤੀ ਸੀ, ਪਿਆਰਿਓ ਬਾਹਰ ਦੀਆਂ ਚੀਜ਼ਾਂ ਬਾਹਰ ਦੇ ਮਟੀਰੀਅਲ ਨਾਲ ਬਣਾ ਲੈਂਦਾ ਕਾਰੀਗਰ। ਆ ਸਾਡਾ ਜਿੰਨੇ ਵੀ ਸਰੀਰ ਨੇ, ਮਾਨਵੀ ਸਰੀਰ, ਹਿਊਮਨ ਬੀਂਗ, ਹਰ ਇੱਕ ਬਾਡੀ ਪਰਮਾਤਮਾ ਨੇ ਜੀਓ ਵਿੱਚੋਂ ਪਿੰਡ ਪੈਦਾ ਕੀਤਾ ਹੈ। ਪਾਣੀ ਦੀ ਬੂੰਦ ਇੱਕ ਜੀਓ, ਇੱਕ ਕਤਰਾ, ਇੱਕ ਨਿੱਕਾ ਜਿਹਾ ਸੈੱਲ ਜਿਹੜਾ ਅੱਖਾਂ ਨਾਲ ਦਿਸਦਾ ਨਹੀਂ, ਉਹਦੇ ਵਿੱਚ ਹਰਕਤ ਹੈ। ਪਰਮਾਤਮਾ ਨੇ ਉਸ ਜੀਓ ਵਿੱਚੋਂ, ਉਸ ਹਰਕਤ ਵਾਲੀ ਚੇਤਨਾ ਵਿੱਚੋਂ ਆ ਦਸਾਂ ਦਰਵਾਜ਼ਿਆਂ ਵਾਲਾ ਪਿੰਡ ਬਣਾ ਦਿੱਤਾ। ਸੱਚ ਏਵੇਂ ਸਾਡੀ ਬਾਡੀ ਵੀ ਉਸ ਜੀਓ ਵਿੱਚੋਂ ਨਿਕਲੀ ਹੈ, ਉਹਦੇ ਵਿੱਚ ਜੀਓ ਫਿਰ ਟਿਕਾ ਦਿੱਤਾ ਹੈ। ਸਤਿਗੁਰੂ ਦੇ ਬਚਨ ਭਾਈ ਸਾਹਿਬ ਦੀ ਰਚਨਾ ਰਾਹੀਂ ਵਿਆਖਿਆ ਕਿ ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਵਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਹਾਇਆ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਸੁਣੋ ਇਸ ਇੱਕ ਗੱਲ ਨੂੰ, ਰੱਬ ਦੀ ਦਾਤ ਕੀ ਹੈ? ਜਿਹੜਾ ਬੰਦਾ ਇਹ ਦਾਤ ਲੈ ਕੇ ਬੜਕਾ ਮਾਰਦਾ, ਮੇਰੇ ਤੋਂ ਤਾਕਤ ਕਿਸੇ ਕੋਲ ਵੱਧ ਨਹੀਂ। ਭਾਈ ਸਾਹਿਬ ਕਹਿੰਦੇ ਆ ਕਿ ਇਸ ਤੇਰੇ ਪੁਤਲੇ ਨੂੰ ਉਹਨੇ ਬਣਾਇਆ, ਤੇ ਫਿਰ ਉਹਨੇ ਕੀਤਾ ਕਿ ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ। ਪਰਮਾਤਮਾ ਨੇ ਤੈਨੂੰ ਮੂੰਹ ਦਿੱਤਾ ਬੋਲਣ ਲਈ, ਇਹ ਆਲਾ ਦਿੱਤਾ ਭੋਜਨ ਅੰਦਰ ਭੇਜਣ ਦੇ ਲਈ, ਪਰਮਾਤਮਾ ਨੇ ਅੱਖਾਂ ਦਿੱਤੀਆਂ ਤੈਨੂੰ ਦ੍ਰਿਸ਼ਟਮਾਨ ਦ੍ਰਿਸ਼ ਵੇਖਣ ਦੇ ਲਈ, ਪਰਮਾਤਮਾ ਨੇ ਕੰਨ ਦਿੱਤੇ ਤੈਨੂੰ ਸਰੋਤ ਸ਼ਬਦ ਸੁਣ ਦੇ ਲਈ, ਪਰਮਾਤਮਾ ਨੇ ਹੱਥ ਦਿੱਤੇ ਤੈਨੂੰ ਕਿਰਤਕਾਰ ਕਰਨ ਦੇ ਲਈ, ਪਰਮਾਤਮਾ ਨੇ ਪੈਰ ਦਿੱਤੇ ਤੈਨੂੰ ਚੱਲਣ ਦੇ ਲਈ। ਮਹਾਰਾਜ ਨੇ ਬਚਨ ਕੀਤਾ, ਹੁਣ ਆ ਜਦੋਂ ਅੰਗਾਂ ਦੀ ਗਿਣਤੀ ਹੋਈ ਨਾ, ਸੁਣਿਓ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ, ਵਾਲ ਗਣਾਇਆ। ਜਿਹੜੇ ਲੋਕ ਕਹਿੰਦੇ ਕੇਸ ਰੱਖਣੇ ਕਿਉਂ ਜ਼ਰੂਰੀ ਨੇ, ਕੀ ਲੋੜ ਹੈ ਕੇਸਾਂ ਦੀ? ਭਾਵੇਂ ਕੋਈ ਅਨਮਤ ਵਾਲਾ ਵੀ ਕਥਾ ਸੁਣਦਾ ਹੋਵੇ, ਇਹ ਗੱਲ ਠੀਕ ਹੈ ਕਿ ਗੁਰਬਾਣੀ ਸਰਬ ਮਾਨਵਤਾ ਨੂੰ ਉਪਦੇਸ਼ ਦਿੰਦੀ ਹੈ, ਤੇ ਇਸ ਗੱਲ ਨੂੰ ਕਦੀ ਨਹੀਂ ਵਿਸਾਰਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜੀ ਰਹਿਤ ਦੀ ਦਾਤ ਬਖਸ਼ੀ, ਅੰਮ੍ਰਿਤ ਦੀ ਦਾਤ ਬਖਸ਼ੀ, ਉਹ ਸਾਰੀ ਦਾਤ ਦਾ ਆਧਾਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ, ਉਹਦਾ ਬੇਸ ਗੁਰੂ ਗ੍ਰੰਥ ਸਾਹਿਬ ਹੈ ਕਿ ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ, ਗੁਰੂ ਹੀ ਸਭ ਬਖਸ਼ਿਸ਼ ਕਰਦਾ ਹੈ। ਹੁਣ ਮੈਂ ਸ਼ਬਦ ਵਰਤੇ ਨੇ ਮੂੰਹ, ਅੱਖੀ, ਨੱਕ, ਹੱਥ, ਕੰਨ। ਮੂੰਹ ਵੀ ਅੰਗ ਹੈ, ਅੱਖਾਂ ਵੀ ਅੰਗ ਨੇ, ਨੱਕ ਵੀ ਸਾਡਾ ਅੰਗ ਏ, ਕੰਨ ਵੀ ਸਾਡੇ ਅੰਗ ਨੇ, ਤੇ ਦੰਦ ਵੀ ਸਾਡੇ ਅੰਗ ਨੇ। ਅਸੀਂ ਸਾਰੇ ਅੰਗ ਕਹਿੰਦੇ ਹਾਂ। ਕਦੀ ਕਿਸੇ ਦਾ ਦਿਲ ਕਰਦਾ ਨੱਕ ਵੱਢਦੇ ਹਾਂ, ਕਿਸੇ ਦਾ ਚਿੱਤ ਕਰਦਾ ਮੈਂ ਕੰਨ ਨੂੰ ਵੱਢਦੇ ਹਾਂ, ਇਹ ਕਿਉਂ ਬਾਹਰ ਦਿਸਦੇ ਪਏ ਨੇ? ਮੈਂ ਚੰਗੀ ਤਰ੍ਹਾਂ ਪੱਧਰਾ ਕਰਦੇ ਹਾਂ ਸਭ ਕੁਝ, ਇਹ ਨੱਕ ਕਿਉਂ ਦਿਸਦਾ ਪਿਆ? ਭਾਈ ਸਾਹਿਬ ਕਹਿੰਦੇ ਉਹ ਭਲੇ ਲੋਕੋ, ਇਹ ਮੂੰਹ, ਇਹ ਅੱਖਾਂ, ਇਹ ਨੱਕ, ਇਹ ਕੰਨ ਪਰਮਾਤਮਾ ਨੇ ਦੰਦ ਦਿੱਤੇ। ਜਿਵੇਂ ਤੁਸੀਂ ਹੱਥਾਂ, ਪੈਰਾਂ, ਅੱਖਾਂ, ਨੱਕ ਨੂੰ ਆਪਣਾ ਅੰਗ ਜਾਣਦੇ ਹੋ, ਪਰਮਾਤਮਾ ਦੇ ਦਿੱਤੇ ਕੋਈ ਕੇਸਾਂ ਨੂੰ ਵੀ ਇੱਕ ਅੰਗ ਹੀ ਸਮਝਣਾ ਹੈ। ਭਾਈ ਸਾਹਿਬ ਨੇ ਕੇਸਾਂ ਦੀ ਗਿਣਤੀ ਅੰਗਾਂ ਚ ਕੀਤੀ। ਬੜੇ ਕੁਸ਼ਚਨ ਉੱਠਦੇ ਆ ਜੀ, ਜੇ ਸਿੱਖ ਨੇ ਸਾਬਤ ਸੂਰਤ ਰਹਿਣਾ ਫਿਰ ਇਹ ਨਹੁੰ ਕਿਉਂ ਕੱਟਦਾ ਹੈ? ਤੇ ਇਹ ਵੀ ਕਹਿੰਦੇ ਆ ਜੀ, ਇਹ ਨਹੁੰ ਕਿਉਂ ਕੱਟੇ ਜਾਂਦੇ ਆ? ਤੇ ਮੈਂ ਅਕਸਰ ਬੇਨਤੀ ਕਰਨਾ ਕਿ ਨਹੁੰ ਉਹ ਹੀ ਕੱਟਿਆ ਜਾਂਦਾ ਹੈ, ਸੱਚ ਇਹ ਵੇ ਕਿ ਜਿਹਦੇ ਵਿੱਚ ਜਿੰਦ ਨਹੀਂ, ਜਿਹੜਾ ਜਿੰਦ ਵਾਲਾ ਉਹਨੂੰ ਅਸੀਂ ਕੱਟਾਂਗੇ ਤੇ ਦਰਦ ਮਹਿਸੂਸ ਜ਼ਰੂਰ ਹੋਵੇਗਾ। ਭਾਈ ਸਾਹਿਬ ਦੇ ਬੋਲ ਨੇ, ਕਹਿਣ ਲੱਗੇ ਮੂੰਹ, ਅੱਖੀ ਦੇ ਨੱਕ, ਕੰਨ, ਹੱਥ, ਪੈਰ, ਦੰਦ, ਵਾਲ ਗਣਾਇਆ। ਪਰਮਾਤਮਾ ਨੇ ਮੂੰਹ, ਅੱਖਾਂ, ਨੱਕ, ਹੱਥ, ਪੈਰ, ਦੰਦ, ਵਾਲ, ਇਹ ਬਖਸ਼ਿਸ਼ ਕਰ ਦਿੱਤੀ, ਸਾਨੂੰ ਇਹ ਦਾਤਾਂ ਦਿੱਤੀਆਂ। ਅਗਲਾ ਬਚਨ ਹੈ, ਦਿਸ਼ਟ ਸ਼ਬਦ ਗਤ ਸੁਰਤ ਲਿਵ, ਰਾਗ ਰੰਗ ਰਸ ਪਰਸ ਲੁਭਾਇਆ। ਇਸ ਤੁਕ ਦੇ ਅਰਥ ਥੋੜੇ ਜਿਹੇ ਸੁਣਿਓ, ਦਿਸ਼ਟ ਸ਼ਬਦ ਗਤ ਸੁਰਤ ਲਿਵ, ਰਾਗ ਰੰਗ ਰਸ ਪਰਸ ਲੁਭਾਇਆ। ਕਲੀਆਂ ਅੱਖਾਂ ਨਹੀਂ ਦਿੱਤੀਆਂ, ਅੱਖਾਂ ਵਿੱਚੋਂ ਜਿਹੜੀ ਜੋਤ ਦੇਖਦੀ ਪਈ ਏ ਇਹ ਵੀ ਪਰਮਾਤਮਾ ਨੇ ਦਿੱਤੀ। ਕਈ ਸੱਜਣ ਤੁਹਾਨੂੰ ਜ਼ਿੰਦਗੀ ਚ ਮਿਲਦੇ ਆ ਕਿ ਜਿਨ੍ਹਾਂ ਦੀਆਂ ਅੱਖਾਂ ਦੇਖਣ ਨੂੰ ਬਿਲਕੁਲ ਸਾਫ, ਇੰਜ ਲੱਗਦਾ ਵੀ ਤੰਦਰੁਸਤ ਨੇ, ਪਰ ਜਦੋਂ ਉਨ੍ਹਾਂ ਦਾ ਹੱਥ ਕੋਈ ਪਕੜ ਕੇ ਜਾਂਦਾ ਅਸੀਂ ਕਹਿੰਦੇ ਹਾਂ ਬਾਹਰੋਂ ਤਾਂ ਢਾਂਚਾ ਅੱਖਾਂ ਦਾ ਠੀਕ ਲੱਗ ਰਿਹਾ। ਉਹ ਕਹਿੰਦੇ ਨੇ ਬਾਹਰੋਂ ਢਾਂਚਾ ਠੀਕ ਏ ਪਰ ਅੰਦਰੋਂ ਜੋਤ ਖਤਮ ਹੋ ਚੁੱਕੀ ਹੈ। ਕੱਲੇ ਉਹ ਪਰਮਾਤਮਾ ਨੇ ਅੱਖਾਂ ਨਹੀਂ ਦਿੱਤੀਆਂ, ਦ੍ਰਿਸ਼ਟੀ ਦਿੱਤੀ ਹੈ। ਪਰਮਾਤਮਾ ਨੇ ਕੱਲੇ ਕੰਨ ਨਹੀਂ ਦਿੱਤੇ, ਕੰਨਾਂ ਵਿੱਚ ਸੁਣ ਵਾਸਤੇ ਸ਼ਬਦ ਦੀ ਸ਼ਕਤੀ ਦਿੱਤੀ ਹੈ। ਪਰਮਾਤਮਾ ਨੇ ਕੱਲੇ ਹੱਥ ਪੈਰ ਢਾਂਚਾ ਨਹੀਂ ਬਣਾਇਆ, ਇਹ ਤਾਂ ਮੂਰਤੀ ਵਾਲੇ ਵੀ ਬਣਾ ਦਿੰਦੇ ਨੇ, ਪਰ ਉਹਨੇ ਹੱਥ ਪੈਰਾਂ ਵਿੱਚ ਹੱਲਣ ਦੀ ਗਤ ਚੇਸ਼ਟਾ ਪੈਦਾ ਕੀਤੀ ਹੈ। ਪਰਮਾਤਮਾ ਨੇ ਕੱਲੀ ਨਾਸਕਾ ਨਹੀਂ ਦਿੱਤੀ, ਉਹਨੇ ਸੁੰਘਣ ਦੀ ਤਾਕਤ ਦਿੱਤੀ ਏ। ਜੋ ਕੋਈ ਸਰੀਰ ਦਾ ਢਾਂਚਾ ਬਣਾਇਆ, ਕੋਈ ਅੰਗ ਪ੍ਰਤੰਗ ਐਸਾ ਨਹੀਂ ਜਿਸ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਦੀ ਆਪਣੀ ਸੱਤਿਆ ਨਹੀਂ ਕੰਮ ਕਰਦੀ ਪਈ। ਇੱਕ ਨਿੱਕੀ ਜੀ ਨਾੜ ਨਾ ਜੀ, ਇਹ ਨਹੀਂ ਕੋਈ ਮੈਡੀਕਲ ਸਾਇੰਸ ਦੀ ਗੱਲ ਕਰਨ ਲੱਗ ਪਿਆ, ਇੱਕ ਨਿੱਕੀ ਜੀ ਨਾੜ। ਕਈ ਵਾਰੀ ਅਸੀਂ ਦੇਖਦੇ ਹਾਂ ਬੰਦਿਆਂ ਦਾ ਐਕਸੀਡੈਂਟ ਹੁੰਦਾ, ਇਹ ਸੁਣਨ ਨੂੰ ਮਿਲਦਾ ਕਿ ਦੇਖੋ ਜੀ ਜਿਹੜੀ ਇਹਦੇ ਰੀੜ੍ਹ ਦੀ ਹੱਡੀ ਦੀ ਨਾੜ ਸੀ ਨਾ, ਉਹ ਪੰਚ ਹੋ ਗਈ, ਉਹ ਘੁੱਟੀ ਗਈ ਏ। ਵਾਲ ਜਿੰਨੀ ਬਰੀਕ ਹੈ ਤੇ ਸਾਰਾ ਥੱਲੇ ਵਾਲਾ ਧੜ ਜਿਹੜਾ ਖਲੋ ਗਿਆ, ਨਾ ਪੈਰ ਚੱਲਦੇ ਨੇ, ਨਾ ਮਲ ਮੂਤਰ ਕਿਰਿਆ ਦਾ ਪਤਾ ਲੱਗਦਾ। ਉਹ ਪਿਆਰਿਓ ਰੱਬ ਦਾ ਸ਼ੁਕਰ ਕਰੋ, ਇੱਕ ਬਰੀਕ ਜੀ ਨਾੜ ਕਿਤੇ ਦੱਬੀ ਜਾਏ ਤੇ ਅਣਥੱਲੇ ਵਾਲਾ ਧੜ ਖਲੋ ਜਾਂਦਾ। ਉਸ ਰੱਬ ਦਾ ਸ਼ੁਕਰਾਨਾ ਕਰੋ ਜਿਹਨੇ ਵਾਲ ਜਿੰਨੀਆਂ ਬਰੀਕ ਨਾੜਾਂ ਬਣਾ ਕੇ ਵੀ ਚੇਤਨਾ ਪੈਦਾ ਕੀਤੀ। ਇਹਦਾ ਮਤਲਬ ਉਸ ਨਿੱਕੀ ਜੀ ਨਾੜ ਵਿੱਚ ਕੋਈ ਤਾਕਤ ਹੈ? ਏਡੇ ਵੱਡੀਆਂ ਲੱਤਾਂ ਨੂੰ ਏਡਾ ਬੰਦਾ, 6 ਫੁੱਟ ਦਾ ਬੰਦਾ, ਉਹਦਾ ਥੱਲੇ ਵਾਲਾ ਧੜ ਖਲੋ ਗਿਆ, ਇਸ ਕਰਕੇ ਇੱਕ ਨਿੱਕੀ ਜੀ ਨਾੜ ਦਾ ਖੂਨ ਬੰਦ ਹੋ ਗਿਆ। ਤਾਂ ਉਸ ਕਾਰੀਗਰ ਨੂੰ ਦੇਖੋ ਜਿਹੜਾ ਇਹੋ ਜਿਹੀਆਂ ਦਾਤਾਂ ਬਣਾਈ ਬੈਠਾ। ਮੈਂ ਫਿਰ ਬੇਨਤੀ ਕਰਾਂਗਾ ਕਿ ਰਕਤ ਬਿੰਦ ਕਰ ਨਿਮਿਆ, ਚਿੱਤਰ ਚਲਿੱਤਰ ਵਿਚਿੱਤਰ ਬਣਾਇਆ, ਗਰਭ ਕੁੰਡ ਵਿੱਚ ਰੱਖਿਆ, ਜੀਓ ਪਾਏ ਤਨ ਸਾਜ ਸੁਖਾਇਆ, ਮੂੰਹ ਅੱਖੀ ਦੇ ਨੱਕ ਕੰਨ ਹੱਥ ਪੈਰ ਦੰਦ ਵਾਲ ਗਣਾਇਆ, ਦਿਸ਼ਟ ਸ਼ਬਦ ਗਤ ਸੁਰਤ ਲਿਵ, ਰਾਗ ਰੰਗ ਰਸ ਪਰਸ ਲੁਭਾਇਆ। ਉਹਨੇ ਕੱਲੀ ਜੀਵ ਨਹੀਂ ਦਿੱਤੀ ਪਿਆਰਿਓ, ਇਹਨੂੰ ਚੱਖਣ ਵਾਸਤੇ ਰਸ ਦੀ ਤਾਕਤ ਦਿੱਤੀ। ਰਾਗ ਰੰਗ ਰਸ ਪਰਸ ਲੁਭਾਇਆ, ਉੱਤਮ ਕੁੱਲ, ਉੱਤਮ ਜਨਮ, ਸਾਰੀਆਂ ਜੂਨਾਂ ਵਿੱਚੋਂ ਤੇਰੀ ਕੁੱਲ ਉੱਚੀ ਏ ਬੰਦਿਆ, ਸਾਰੀਆਂ ਜਿੰਨਾਂ ਵਿੱਚੋਂ ਤੇਰਾ ਮਨੁੱਖਾ ਜਨਮ ਉੱਤਮ ਹੈ। ਉੱਤਮ ਕੁੱਲ, ਉੱਤਮ ਜਨਮ, रोम रोम गण अंग बनाया, परमात्मा ने यह समझ फीता ला ला के ना ए पूरा माप ले ले के तेरा पूरी बॉडी का ढांचा बना दिता। रोम रोम गण अंग बनाया, हुण अगली तो के बाल बुद्ध मुंह दुध देकर जदों तेरा जन्म होया दंद चखण वाले नहीं, पीसण वाले नहीं, कट्टण वाले नहीं, चिथण वाले नहीं, परमात्मा ने तेनू मां का दुध दे दिता। बाल बुद्ध मुंह दुध देकर मल मूत्र सूत्र विचाया, उन्हें जे खाण दे रस्ते बनाए, सुगंधी दे रस्ते बनाए, देखण दे रस्ते बनाए, सुन दे रस्ते बनाए, उस पार ब्रह्म परमेश्वर ने तेरे अंदर दी गंदगी नू खारज करन दे लई मल मूत्र सूत्र विचाया, ए भी रस्ते उन्हें बना के रखे हुए। मैं परसों रात पूर्व वाले दिन श्री अकाल तख्त साहिब ते इक बेनती कीती सी, इनू मलीनता च लैके अर्थ नहीं करने, क्योंकि साडे लोग कई बार जदों खुले जे शब्द वरतने आ ते होर तरह सोचने लग पैंदे आ। असी जिन्ने बैठे आ साडे अंदर गंद दी पोटली नहीं, मल मूत्र सूत्र विच आया भाई साहब कह रहे आ। हुण जे इन्हां दो चीजां नूं आपां किते रब दी दात दे रूप च लईए, इवन के जिस अस्थान तो मल मूत्र खारज हो रहा है गुरु ग्रंथ साहिब मुताबक यह भी रब दी दात है। भाई साहब ने शब्द वरते, हुण कई इंसान तुहाडे इस शहर विच की पूरी दुनिया च बड़े बंदे ऐसे वेखण नूं मिलदे आ जिन्हां दे मल मूत्र वाले स्रोत, मल खारज वाले स्रोत कम नहीं करदे। वो सारा दिन विचारे अपने नाल मैल दा लिफाफा लेके तुरे रहिंदे, पाइप लगी हुंदी है, प्लास्टिक दा लिफाफा नाल हुंदा है, वो ना तो चार बंदियां च बैठ सकदे आ, ना वो किसे चंगे मंदे च फंक्शन च बजा सकदे आ। जे पुछो क्यों, वो इको दम कहणगे कि इहदा मंजा इहदी कुर्सी थोड़ी जी परां कर दिओ, विचारा बीमार है, इहनू मल मूत्र दी थैली लगी है। वो बंदिया रब दा शुकर कर, तू जिथे भी जाना उन्हने सारिया थैलियां तेरे बेच ही फिट कीतिया ने, उत्ते चमड़ी का लेपण किया, जिथे भी जाए तेरे तो हेट कोई नहीं करता पाया। यह परमात्मा की दात है जे समझिए। भाई साहब कहिंदे आ बाल बुद्ध मुंह दुध ते कर मल मूत्र सूत्र विच आया, खोए सियाणा समझिया करता छड कीते लपटाया, जिहड़ी अर्ज करनी चाहना। जदों सियाणा बन गया बनाण वाले करते नूं भुल गया, देण वाले दाते नूं भुल गया, करते नूं छड के किरत विच खचत हो गया, ते गुरमुखो दाते नूं छड के केवल दात विच खचत हो गया। खोए सियाणा समझिया करता छड कीते लपटाया, गुर पूरे बिन मोया माया, पूरे गुरु तो बिना इनू माया ठग के लैगी। जेड़ा अज महाराज ने शब्द वरत्या माया मोह मगन अंधियार है, इनू माया खचत करके लैगी। इस तो अगली बेनती, क्योंकि भावे मैं टाइम इतने ज्यादा ला रहा दो तुकां ते, क्योंकि सारी गल इच स्पष्ट होनी है। हजूर ने माया की परिभाषा दिती है, ये बड़ी बारी आपां विचारी है। उंज वैसे साडे सिख कौम च शब्द ज्यादा ही वरत्या जांदा, माया बाणी विच बड़ी बारी वरत्या। असी माया दे आम तौर ते जदों अर्थ करने आ सिर्फ करंसी दे रूप च करने आ, रुपया कह लो, डालर कह लो, पौंड कह लो, दराम कह लो, जां असी सोने चांदी हीरे मूते दे रूप च करने, जां असी माया दे अर्थ जमीन गड्डियां इहदे रूप च करने आ, माल डंगर दे रूप च। दास इक दिन जदों आनंद साहिब दा पाठ कर रहा सी, उस चलो नेम तां सतगुरु रोज बख्शदे आ, पर जदों इह पौड़ी महाराज दी आई, एक बंदा 12 साल 10 8 साल दा बच्चा तां समझेगा पैसा, जिस बच्चे दे जन्म नूं अजे 4 घंटे होए ने, चलो ज्यादा अगे चल पईए महीना डेढ ही होया, उहनूं करंसी दी पहचान है? तुसीं बच्चे दे खात विच 1000 रुपया पकड़ाओ, किसे मुल्क दा कोई नोट पकड़ाओ, उहनूं कोई पता नहीं। इवन के मैं महीने दी गल कीती, साल डेढ दा बच्चा तुसी उहनूं पकड़ाओगे इक्को दम मरोड़न लग पैगा, ते दूजे भज के पकड़ने, देखी देखी किते नोट पाड़ ना दे। इहदा मतलब उस बच्चे नूं कोई पता नहीं, नूं माया कहिंदे आ। सुणियो, गुरु अमरदास ने जदों माया दी परिभाषा दित्ती, उन्हां ने करंसी दी थां ते बंदे दे अंदर दी सुरत दी व्याख्या कीती है। गल बरीक समझ पै जाएगी, माया की चीज है। हुण आ गुरु घर विच किन्नी माया चढ़दी, ਕਿ ਗੁਰੂ ਰਾਮਦਾਸ ਜੀ ਨੂੰ ਦਸਵੰਦ ਦੀ ਮਾਇਆ ਲਿਆ ਕੇ ਮਸੰਦ ਨਹੀਂ ਸਨ ਦਿੰਦੇ? ਪੈਸਾ ਤਾਂ ਗੁਰੂ ਘਰ ਵਿੱਚ ਵੀ ਆਉਂਦਾ। ਇਹ ਗੱਲ ਧਿਆਨ ਨਾਲ ਸੁਣਿਓ ਕਿ ਅਸਲ ਚ ਗੁਰਮਤ ਨੇ ਮਾਇਆ ਦੀ ਵਿਆਖਿਆ ਭਗੌੜਾਪਨ ਨਹੀਂ ਕੀਤੀ। ਗੁਰਮਤ ਨੇ ਮਾਇਆ ਦੀ ਵਿਆਖਿਆ ਇਹ ਕੀਤੀ ਹੈ ਕਿ ਜਦੋਂ ਬੰਦੇ ਦੀ ਸੁਰਤ ਅੰਦਰ ਦੇ ਰਸ ਨੂੰ ਛੱਡ ਕੇ, ਸ਼ਬਦ ਨੂੰ ਤਿਆਗ ਕੇ, ਬਾਣੀ ਨੂੰ ਤਿਆਗ ਕੇ ਕੇਵਲ ਬਾਹਰ ਮੁਖੀ ਪ੍ਰਵਿਰਤ ਹੋ ਜਾਏ, ਤੇ ਬਾਹਰ ਮੁਖੀ ਕੋਈ ਵੀ ਚੀਜ਼ ਹੋਵੇ, ਉਹ ਭਾਵੇਂ ਕਰੰਸੀ ਹੋਵੇ, ਭਾਵੇਂ ਬੋਡੀ ਹੋਵੇ, ਭਾਵੇਂ ਇਵਨ ਕੇ ਗੁਣ ਹੋਵੇ, ਜਿਹੜੀ ਬਿਰਤੀ ਨਾਲ ਰੱਬ ਜੀ ਭੁੱਲ ਜਾਏ, ਬੰਦਾ ਬਾਹਰ ਮੁਖੀ ਹੋ ਜਾਏ। ਸਮਝੋ ਜਿਹਨੂੰ ਨਿਤਨੇਮ ਸਿਮਰਨ ਭੁੱਲ ਗਿਆ, ਬਾਹਰ ਮੁਖੀ ਚਲਾ ਗਿਆ, ਉਹ ਮਾਇਆ ਵਿੱਚ ਹੀ ਖਚਿਤ ਹੋ ਗਿਆ। ਸਤਿਗੁਰੂ ਦੇ ਪਿਆਰੇ ਬਚਨ ਨੇ ਕਿ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ। ਹੁਣ ਅਗਲੀ ਤੁਕ ਸੁਣਿਓ, ਅਜੇ ਜਨਮ ਦੀ ਗੱਲ ਏ, ਇਹ ਤੇ ਕਿਰਤ ਕਰਦੇ ਨੀ ਪਿਆ ਬੱਚਾ। ਜਾਂ ਤਿਸ ਭਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਬਸ ਆਹ ਮਾਇਆ ਦੀ ਡੈਫੀਨੇਸ਼ਨ ਇੱਕ ਤੁਕ ਵਿਚ, ਲਿਵ ਛੁੜਕੀ। ਉਸ ਬੱਚੇ ਦੀ ਜਿਹੜੀ ਲਿਵ ਪਰਮਾਤਮਾ ਨਾਲ ਲੱਗੀ ਸੀ ਉਹ ਟੁੱਟ ਗਈ, ਤ੍ਰਿਸ਼ਨਾ ਨੇ ਆਪਣਾ ਹੁਕਮ ਚਲਾ ਦਿੱਤਾ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ, ਅਮਰ ਵਰਤਾਇਆ, ਅਮਰ ਦਾ ਅਰਥ ਹੈ ਹੁਕਮ, ਮਾਇਆ ਨੇ ਆਪਣਾ ਹੁਕਮ ਲਾਗੂ ਕਰ ਦਿੱਤਾ। ਅੱਗੇ ਗੁਰੂ ਅਮਰਦਾਸ ਬਚਨ ਕਰਦਿਆ, ਇਹ ਮਾਇਆ, ਇਹ ਕੁਐਸਚਨ ਹੈ, ਇਹ ਇਉਂ ਕਹਿ ਲੋ, ਇਹਨੂੰ ਮਾਇਆ ਕਹਿੰਦੇ ਆ, ਇਹ ਮਾਇਆ ਜਿੱਤ ਹਰ ਵਿਸਰੈ, ਜਿੱਤ ਹਰ ਵਿਸਰੈ ਅਰਥੇ ਜਿਹਦੇ ਆਉਣ ਕਰਕੇ ਖਰੀ ਪਰਮਾਤਮਾ ਵਿਸਰ ਜਾਏ। ਇਹ ਮਾਇਆ ਜਿੱਤ ਹਰ ਵਿਸਰੈ ਮੋਹ ਉਪਜੈ, ਭਾਉ ਦੂਜਾ ਲਾਇਆ, ਜਿਸ ਚੀਜ਼ ਕਰਕੇ, ਜਿਸ ਗੁਣ ਕਰਕੇ, ਜਿਸ ਪਦਵੀ ਕਰਕੇ, ਜਿਸ ਪਦਾਰਥ ਕਰਕੇ ਪਰਮਾਤਮਾ ਵਿਸਰ ਜਾਏ, ਸਿਮਰਨ ਦਾ ਵਿਸਿਮਰਨ ਹੋ ਜਾਏ, ਚੇਤਾ ਅਚੇਤ ਹੋ ਜਾਏ, ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਦਾ ਨਾਮ ਵਿਸਰ ਜਾਏ, ਧੰਨ ਗੁਰੂ ਅਮਰਦਾਸ ਕਹਿੰਦੇ ਨੇ, ਤ੍ਰਿਸ਼ਨਾ ਅੰਦਰ ਨੂੰ ਪੈ ਜਾਏ, ਉਹ ਹੀ ਮਾਇਆ ਹੈ। ਇਹ ਮਾਇਆ ਜਿੱਤਰ ਵਿਸਰੈ, ਮੋਹ ਉਪਜੈ, ਭਾਉ ਦੂਜਾ ਲਾਇਆ। ਹੁਣ ਅਗਲੀ ਗੱਲ ਫਿਰ ਧਿਆਨ ਨਾਲ ਸੁਣਿਓ, ਇਹ ਤਾਂ ਕਹਿ ਦਿੱਤਾ ਵੀ ਮਾਇਆ ਜਿੱਤ ਹਰ ਵਿਸਰੈ, ਹਰੀ ਵਿਸਰ ਜਾਏ। ਹੁਣ ਅਗਲੀ ਤੁਕ ਵਿੱਚ ਇਹਦਾ ਮਤਲਬ ਫਿਰ ਕੋਈ ਕਿਰਤ ਨਾ ਕਰੇ, ਕੋਈ ਕੰਮ ਨਾ ਕਰੇ? ਗੁਰੂ ਸਾਹਿਬ ਨੇ ਵਿਹਲੜਾਂ ਦਾ ਪੰਥ ਤੇ ਬਣਾਇਆ ਹੀ ਨੇ, ਈਵਨ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਵਿਹਲੇ ਰਹਿਣ ਵਾਲੇ ਨੂੰ ਤੇ ਤਰਕਾਰ ਸ਼ਬਦ ਵੀ ਵਰਤਿਆ। ਗਿਆਨ ਵੀ ਹੋਣਾ, ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋਏ ਕਹਿ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਐ, ਭਾਏ ਘਾਲ ਖਾਏ ਕਿ ਚੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਇੱਥੋਂ ਤੱਕ ਆਪ ਜੀ ਦੇ ਨਜ਼ਦੀਕ ਅਚਲ ਜਦੋਂ ਸਿੱਧ ਗੋਸ਼ਟ ਹੋਈ ਤੇ ਭੰਗਰ ਨਾਥ ਨੇ ਮਹਾਰਾਜ ਦੇ ਜੀਵਨ ਤੇ ਇੱਕ ਤਰਕ ਕੀਤਾ। ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਉਹਨਾਂ ਇੱਥੋਂ ਤੱਕ ਕਿਹਾ ਕਿ ਗੁਰੂ ਨਾਨਕ ਸਾਹਿਬ ਨੇ ਉਦਾਸੀਆਂ ਵਾਲਾ ਭੇਖ ਤਿਆਗ ਕੇ ਆਪਣੇ ਪਰਿਵਾਰ ਵਿੱਚ, ਆਪਣੇ ਗ੍ਰਿਸਤ ਵਿੱਚ ਆ ਕੇ ਰਹਿਣ ਲੱਗ ਪਏ ਨੇ। ਕਰਤਾਰਪੁਰ ਮਹਾਰਾਜ ਰਹਿ ਰਹੇ ਸਨ ਤੇ ਉਹਨੇ ਤਰਕ ਵਿੱਚ ਇਹ ਸ਼ਬਦ ਕਿਹਾ ਸੀ, ਦੁੱਧ ਤਿਆਰ ਕੀਤਾ ਤੇ ਜਦੋਂ ਦੁੱਧ ਜੰਮ ਕੇ ਮੱਖਣ ਦਾ ਵੇਲਾ ਆਉਣਾ ਸੀ ਉਦੋਂ ਕਾਂਜੀ ਦੀਆਂ ਬੂੰਦਾਂ ਪਾ ਕੇ ਸਾਰਾ ਦੁੱਧ ਹੀ ਖਰਾਬ ਕਰ ਲਿਆ। ਸ਼ਬਦ ਵਰਤਿਆ ਹੈ, ਖਾਧੀ ਖੁਣਸ਼ ਜੋਗੇਸ਼ਰਾਂ, ਗੋਸ਼ਟ ਕਰਨ ਸਭੇ ਉਠਤਾਈ, ਪੁੱਛੇ ਜੋਗੀ ਭੰਗਰ ਨਾਥ ਤੋਂ, ਦੁੱਧ ਵਿੱਚ ਕਿਉਂ ਕਾਂਜੀ ਪਾਈ, ਫਿੱਟਿਆ ਤਾ ਚਾਟਾ ਦੁੱਧ ਦਾ ਰਿੜਕਿਆ, ਮੱਖਣ ਹੱਥ ਨਾ ਆਈ। ਫਿਰ ਉਸਤੇ ਸ਼ਬਦ ਵਰਤਿਆ, ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਤੁਸੀਂ ਆ ਕੇ ਜਿਹੜਾ ਸਮਾਂ ਸੰਨਿਆਸੀਆਂ ਦਾ ਹੁੰਦਾ ਹੈ, ਇਸ ਉਮਰ ਚ ਆ ਕੇ ਤੁਸੀਂ ਆਪਣੇ ਪਰਿਵਾਰ ਚ, ਆਪਣੇ ਬੱਚਿਆਂ, ਸਿੱਖਾਂ ਚ ਆ ਕਾਰੋਬਾਰ। ਮਹਾਰਾਜ ਨੇ 18 ਸਾਲ ਹਲ ਵਾਹਿਆ ਕਰਤਾਰਪੁਰ ਜੀ, ਜਿਹੜਾ ਪਾਕਿਸਤਾਨ ਵਿਚ ਆ ਰਾਵੀਓ ਪਾਰ ਨੇੜੀ ਸਾਡੇ, ਉੱਥੇ ਕਹਿੰਦੇ ਨੇ ਭੇਖ ਉਤਾਰ ਉਦਾਸ ਦਾ ਵੱਤ ਕਿਉਂ ਸੰਸਾਰੀ ਰੀਤ ਚਲਾਈ। ਭਾਈ ਸਾਹਿਬ ਕਹਿੰਦੇ ਆ, ਬਾਬਾ ਆ ਕੇ ਭੰਗਰ ਨਾ ਤੇਰੀ ਮਾਊ ਕੁਚੱਜੀ ਆਈ। ਸ਼ਬਦ ਵਰਤੇ ਨੇ ਭਾਈ ਸਾਹਿਬ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਭੰਗਰ ਨਾ ਤੇਰੀ ਮਾਂ ਹੀ ਕੁਚੱਜੀ ਹੈ, ਇਹਦਾ ਮਤਲਬ ਤੈਨੂੰ ਅਕਲ ਕੋਈ ਨੀ, ਤੇਰੀ ਮੱਤ ਕੁਚੱਜੀ ਹੈ। ਭੇਖ ਉਤਾਰ ਤੇ ਅਸੀਂ ਉਦਾਸ ਦਾ ਉਤਾਰ ਦਿੱਤਾ, ਪਰ ਤੁਸੀਂ ਹੋਏ ਅਤੀਤ ਗ੍ਰਿਸਤ ਤਜ, ਫਿਰ ਉਹਨੂੰ ਕੇ ਘਰ ਮੰਗਣ ਜਾਈ, ਜਿਹਨੂੰ ਗ੍ਰਿਸਤ ਨੂੰ ਤੁਸੀਂ ਕਾਂਜੀ ਦੀਆਂ ਬੂੰਦਾਂ, ਚਿੱਕੜ ਕਹਿ ਰਹੇ ਹੋ, ਮਲੀਨ ਕਹਿ ਰਹੇ ਹੋ, ਤੁਸੀਂ ਹੱਥ ਚ ਚਿੱਪੀਆਂ ਪਕੜ ਕੇ ਗ੍ਰਿਸਤੀਆਂ ਦੇ ਬੂਹੇ ਅੱਗੇ ਜਾ ਕੇ ਰੋਟੀ ਕਿਉਂ ਮੰਗਦੇ ਹੋ? ਉਥੋਂ ਭਿੱਖਿਆ ਕਿਉਂ ਮੰਗਦੇ ਹੋ? ਜੇ ਹੈ ਕਾਂਜੀ ਤੇ ਫਿਰ ਉਹਨਾਂ ਦੇ ਘਰਾਂ ਵਿੱਚ ਮੰਗਣ ਕਿਉਂ ਜਾਂਦੇ? ਮੈਂ ਤਾਂ ਬੇਨਤੀ ਕਰਨ ਲੱਗਾ ਕਿ ਮੰਨ ਲਓ ਇਹ ਮਾਇਆ ਬਾਹਰ ਦ੍ਰਿਸ਼ ਸੰਸਾਰ ਅਸੀਂ ਦੇਖਨੇ, ਪਰ ਗੁਰੂ ਅਮਰਦਾਸ ਅੱਗੇ ਬਚਨ ਕਰਦੇ, ਇਹੀ ਤਾਂ ਬਖਸ਼ਿਸ਼ ਕੀਤੀ ਦਾਤੇ ਨੇ। ਸਿੱਖ ਸਵੇਰੇ ਉੱਠ ਕੇ ਨਿਤਨੇਮ ਕਰਦਾ, ਸਿਮਰਨ ਕਰਦਾ, ਧਰਮਸ਼ਾਲਾ ਗੁਰਦੁਆਰੇ ਜਾਂਦਾ, ਕਥਾ ਕੀਰਤਨ ਸੁਣਦਾ, ਸਾਰਾ ਦਿਨ ਕਿਰਤ ਕਰਦਾ, ਬਹਿੰਦਾ ਉੱਠਦਾ ਗੁਰੂ ਗੁਰੂ ਜਪਦਾ, ਕੰਮ ਕਰਦਿਆਂ ਗੁਰੂ ਜਪਦਾ, ਸ਼ਾਮ ਨੂੰ ਪਾਠ ਕਰਦਾ ਰਹਿ ਰਾਜ ਸਾਹਿਬ ਦਾ, ਚੌਕੀ ਕੀਰਤਨ ਦੀ ਭਰਦਾ, ਗੁਰੂ ਗੁਰੂ ਜਪਦਿਆਂ ਸੋਹਿਲਾ ਸਾਹਿਬ ਕਹਿ ਕੇ ਸੌ ਜਾਂਦਾ। ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਐਸਾ ਗੁਰਸਿੱਖ ਜੇ ਖਰਬਪਤੀ ਵੀ ਬਣ ਜਾਏ ਉਹਨੂੰ ਮਾਇਆ ਨਹੀਂ ਵਿਆਪੇਗੀ। ਕਿਉਂ? ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨ ਵਿੱਚੇ ਮਾਇਆ ਪਾਇਆ। ਪਹਿਲਾਂ ਮਾਇਆ ਦੀ ਪਰਿਭਾਸ਼ਾ ਦੇ ਰਹੇ ਆ, ਫਿਰ ਦੱਸ ਰਿਹਾ ਜਿਹਦੀ ਲਿਵ ਲੱਗ ਜਾਏ, ਇਹਦਾ ਮਤਲਬ ਲਿਵ ਲੱਗ ਜਾਣਾ ਹੀ ਉਹਦੇ ਨਾਲ ਜੁੜਨਾ ਹੈ, ਲਿਵ ਦਾ ਟੁੱਟ ਜਾਣਾ ਮਾਇਆ ਦਾ ਵਿਆਪਣਾ ਹੈ। ਇਨਸਾਨ ਰੱਬ ਦੀ ਦਾਤ ਲੈ ਕੇ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਪਰਮਾਤਮਾ ਨੂੰ ਭੁੱਲ ਗਿਆ, ਦਾਤੇ ਨੂੰ ਭੁੱਲ ਗਿਆ, ਸਿਰਫ ਦਾਤਾਰ ਵਿੱਚ ਖਚਤ ਰਹਿ, ਇਹ ਦਾਤ ਵਿੱਚ ਖਚਤ ਹੋ ਗਿਆ। ਪਰ ਗੁਰੂ ਸਾਹਿਬ ਨੇ ਸਾਨੂੰ ਬਾਣੀ ਚ ਕਿਹਾ ਹੈ ਕਿ ਜਿਸ ਪਰਮਾਤਮਾ ਨੇ ਦਾਤ ਦਿੱਤੀ ਹੈ ਨਾ, ਬਸ ਉਹਦਾ ਸ਼ੁਕਰ ਕਰੀ ਜਾ, ਫਿਰ ਮਾਇਆ ਨਹੀਂ ਬਣੇਗੀ। ਜੇ ਤੈਨੂੰ ਘਰ ਦਿੱਤਾ, ਇਸ ਘਰ ਚ ਵੜਦਿਆ ਸਾਰ ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਯਾਦ ਰੱਖੋ, ਫਿਰ ਦਾਤਾ ਚੇਤੇ ਆ ਗਿਆ ਨਾ, ਮੰਦਰ ਦਾਤ ਹੈ ਤੇ ਜਿਨੇ ਦਿੱਤੀ ਉਹ ਦਾਤਾ ਹੈ। ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ। ਤੂੰ ਪਲੇਟ ਵਿੱਚ ਥਾਲੀ ਚ ਪਾ ਕੇ ਕੌਲੀਆਂ ਰੋਟੀ ਖਾਣ ਲੱਗਾ, ਮਹਾਰਾਜ ਕਹਿੰਦੇ ਨੇ ਦਾਤਾ ਚੇਤੇ ਕਰ ਲੈ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਮੰਨ ਲਓ ਤੂੰ ਗਹਿਣੇ ਸੋਨੇ ਦੇ ਤਨ ਉੱਤੇ ਪਾਏ ਆ, ਤੇ ਮਹਾਰਾਜ ਕਹਿੰਦੇ ਜੇ ਪ੍ਰਸਾਦ ਆ ਭੁੱਖਣ ਪੈ ਰੀਜੈ, ਮਨ ਤਿਸ ਸਿਮਰਤ ਕਿਉਂ ਆਲਸ ਕੀਜੈ। ਤੂੰ ਸਰੀਰ ਉੱਤੇ ਅਤਰ ਲਾ ਰਿਹਾ, ਬਸ ਆਹ ਨਿੱਕਾ ਨਿੱਕੇ ਨੁਕਤੇ ਨੇ ਦਾਤੇ ਨੂੰ ਚੇਤੇ ਕਰਨ ਦੇ। ਜੇ ਪ੍ਰਸਾਦ ਸੁਗੰਧਤ ਤਾਂ ਲਾਵੇਂ, ਤਿਸ ਕੋ ਸਿਮਰ ਪਰਮਗਤ ਪਾਵੇਂ। ਮਹਾਰਾਜ ਕਹਿੰਦੇ ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ। ਸਾਰੀ ਦੀ ਸਾਰੀ ਅਸ਼ਟਪਦੀ ਦਾਤ ਤੇ ਦਾਤੇ ਨੂੰ ਇਕੱਠਿਆਂ ਕਰਕੇ ਰੱਖ ਦਈਏ, ਜਿਹੜੀ ਚੀਜ਼ ਦਾਤ ਵੇਖੇ ਇੱਕੋ ਦਮ ਦਾਤੇ ਦਾ ਸ਼ੁਕਰ ਕਰਨ ਲੱਗ ਪਵੇ। ਪਰ ਇਨਸਾਨ ਦਾ ਸੁਭਾਅ ਹੈ ਕਿ ਦਾਤ ਵੱਲ ਬਾਹਰ ਮੁਖੀ ਹੁੰਦਾ ਹੈ, ਦਾਤੇ ਨੂੰ ਭੁੱਲ ਜਾਂਦਾ ਹੈ। ਇੱਕ ਉਦਾਹਰਨ ਮੈਂ ਆਪ ਜੀ ਨੂੰ ਦੇ ਦੇਣਾ। ਬਹੁਤ ਸਮਾਂ ਪਹਿਲਾਂ ਮੰਜੀ ਸਾਹਿਬ ਜੀ ਦਾਸ ਨੇ ਅਰਜ਼ ਕੀਤੀ ਸੀ, ਭਾਈ ਸਾਹਿਬ ਭਾਈ ਵੀਰ ਸਿੰਘ ਹੋਣਾ ਦੀ ਇੱਕ ਰਚਨਾ ਹੈ, ਮੈਂ ਦੋ ਕੁ ਉਦਾਹਰਨਾਂ ਦਿਆਂਗਾ ਸਿਰਫ ਗੱਲ ਨੂੰ ਸਮਝਣ ਦੇ ਲਈ ਜੀ, ਕਿ ਬੰਦਿਆ ਤੂੰ ਦਾਤ ਚ ਖਚਤ ਨਾ ਹੋ, ਦਾਤੇ ਨੂੰ ਚੇਤੇ ਕਰੀ ਤੇ ਦਾਤ ਵੀ ਉਹਦੇ ਸ਼ੁਕਰ ਵਿੱਚ ਬਦਲ ਜਾਏਗੀ। ਜੇ ਤੂੰ ਦਾਤੇ ਨੂੰ ਭੁੱਲ ਗਿਆ ਤੇ ਦਾਤ ਵੀ ਸਿਰਦਰਦੀ ਬਣ ਕੇ ਰਹਿ ਜਾਂਦੀ ਹੈ। ਭਾਈ ਸਾਹਿਬ ਕਹਿੰਦੇ ਨੇ ਪਾਣੀ ਸਾਡੀ ਜ਼ਿੰਦਗੀ ਦਾ ਆਧਾਰ ਹੈ, ਅਸੀਂ ਸਾਰੇ ਜਾਣਦੇ ਹਾਂ। ਉਹਨਾਂ ਨੇ ਦੋ ਜੀਵਾਂ ਦਾ ਜ਼ਿਕਰ ਕੀਤਾ ਹੈ, ਕਹਿੰਦੇ ਪਾਣੀ ਦਾ ਤਲਾਬ ਭਰਿਆ ਤੇ ਗਾਵਾਂ ਨੂੰ ਤ੍ਰੇਹ ਲੱਗੀ, ਪਿਆਸ ਲੱਗੀ ਤੇ ਗਾਈ ਪਾਣੀ ਪੀਣ ਆ ਗਈਆਂ। ਤੇ ਉਸੇ ਤਲਾਬ ਦੇ ਉੱਤੇ ਇੱਕ ਬਹੁਤ ਖੂਬਸੂਰਤ ਪੰਖਾਂ ਵਾਲਾ ਖੰਭਾਂ ਵਾਲਾ ਮੋਰ ਵੀ ਆ ਗਿਆ। ਦੋਨੋਂ ਪਾਣੀ ਪੀਣ ਆਏ ਨੇ, ਤ੍ਰੇਹ ਦੋਨਾਂ ਨੂੰ ਲੱਗੀ ਏ। ਜਦੋਂ ਪਾਣੀ ਦੀ ਪਿਆਸ ਹੈ ਤੇ ਦੋਨਾਂ ਦਾ ਮੂੰਹ, ਦੋਨਾਂ ਦਾ ਧਿਆਨ, ਦੋਨਾਂ ਦੀਆਂ ਅੱਖਾਂ ਪਾਣੀ ਦੇ ਸਰੋਵਰ ਵੱਲ ਨੇ, ਤਲਾਬ ਵੱਲ ਨੇ। ਪਰ ਜਦੋਂ ਦੋਨਾਂ ਨੇ ਪਾਣੀ ਪੀਤਾ, ਪਸ਼ੂ ਨੇ ਕੀ ਕੀਤਾ, ਗਾਂ ਨੇ ਪਾਣੀ ਪੀਂਦਿਆਂ ਸਾਰ ਯੂ ਟਰਨ ਮਾਰਿਆ, ਇੱਕੋ ਦਮ ਉਸ ਤਲਾਬ ਵੱਲ ਆਪਣੀ ਪਿੱਠ ਕਰ ਲਈ, ਪਰ ਮੋਰ ਨੇ ਨਹੀਂ ਕੀਤੀ। ਮੋਰ ਪਾਣੀ ਪੀਂਦਾ ਹੈ, ਪਰ ਜਦੋਂ ਪਾਣੀ ਪੀਣ ਆਇਆ ਉਦੋਂ ਵੀ ਧਿਆਨ ਪਾਣੀ ਤੇ ਤਲਾਬ ਵੱਲ ਸੀ। ਜਦੋਂ ਪਾਣੀ ਨਾਲ ਪੂਰਨ ਤੌਰ ਤੇ ਤ੍ਰਿਪਤ ਹੋ ਗਿਆ, ਉਹ ਫਿਰ ਪਿੱਛਲ ਪੈਰ ਚੱਲਦਾ, ਮੂੰਹ ਆਪਣਾ ਪਾਣੀ ਦੇ ਤਲਾਬ ਵੱਲ ਰੱਖਦਾ। ਤੇ ਸ਼ਾਇਰ ਨੇ ਭਾਈ ਸਾਹਿਬ ਉਹ ਕਹਿੰਦੇ ਆ ਕਿ ਪਾਣੀ ਤਾਂ ਗਾਂ ਵੀ ਪੀਣ ਆਈ, ਤੂੰ ਵੀ ਪੀਣ ਆਇਆ, ਪਰ ਤੂੰ ਰੱਜ ਕੇ ਪਾਣੀ ਵੱਲ ਪਿੱਠ ਨਹੀਂ ਕੀਤੀ, ਆਪਣਾ ਮੂੰਹ ਹੀ ਰੱਖਿਆ। ਤੇ ਮੋਰ ਨੇ ਕਿਹਾ ਮੈਂ ਨਿਸ਼ੁਕਰਾ ਨਹੀਂ, ਜਦੋਂ ਪਿਆਸ ਲੱਗੀ ਉਦੋਂ ਵੀ ਮੂੰਹ ਪਾਣੀ ਵੱਲ, ਜਦੋਂ ਮੈਂ ਤ੍ਰਿਪਤ ਹੋ ਗਿਆ ਫਿਰ ਵੀ ਮੂੰਹ ਪਾਣੀ ਵੱਲ। ਇਹ ਪਸ਼ੂ ਤਾਂ ਨਿਸ਼ੁਕਰਾ ਹੈ, ਜਦੋਂ ਪਿਆਸ ਲੱਗੀ ਉਦੋਂ ਮੂੰਹ ਕਰ ਲਿਆ, ਜਦੋਂ ਰੱਜ ਗਏ ਤੇ ਇੱਕੋ ਦਮ ਪਿੱਠ ਕਰ ਲਈ। ਇਹਦਾ ਮਤਲਬ ਇਹ ਸੀ ਬੰਦਿਆ ਕਿ ਮੋਰ ਵਾਲੀ ਬਿਰਤੀ ਲੈ ਲਈ, ਤੈਨੂੰ ਲੋੜ ਹੋਵੇ ਦਾਤ ਦੀ ਤਾਂ ਵੀ ਮਨਾ ਮੂੰਹ ਬਾਣੀ ਵੱਲ ਕਰੀ, ਤੇ ਜਿਸ ਦਿਨ ਤੈਨੂੰ ਦਾਤਾਂ ਨਾਲ ਭਰਪੂਰ ਕਰਦਾ ਪਿੱਠ ਨਾ ਕਰ ਲਈ, ਉਦਣ ਵੀ ਮੂੰਹ ਬਾਣੀ ਵਾਲੀ ਕਰੀ। ਭਾਈ ਸਾਹਿਬ ਦੀਆਂ ਸਤਰਾਂ ਨੇ ਕਿ ਧਾਈਆਂ ਆਈਆਂ ਗਾਈਆਂ ਸਰ ਤੇ, ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਕੰਢ ਨਾ ਮੋੜੀ ਥੋੜੀ। ਧਾਈਆਂ ਆਈਆਂ ਗਾਈਆਂ ਸਰ ਤੇ, ਪੀ ਪਾਣੀ ਕੰਢ ਮੋੜੀ, ਨੱਚਦਾ ਮੋਰ ਆਇਆ ਜਲ ਪੀਤਾ, ਕੰਢ ਨਾ ਮੋਰੀ ਥੋੜੀ। ਤ੍ਰਿਪਤ ਹੋਏ ਸਨਮਰ ਸਨਮੁਖ ਰਹਿ ਟੁਰਦਾ, ਜਲ ਤੱਕਦਾ ਤੇ ਹੱਟਦਾ ਛਾਲਾ, ਤਰੇ ਮੋਰ ਦੀ ਦੇਣੀ ਪੀ ਰੱਜ ਤੁੱਧ ਨੂੰ ਲੋੜੀ। ਪਰਮਾਤਮਾ ਮੋਰ ਵਰਗੀ ਬਿਰਤੀ ਬਣਾ ਦੀ, ਰੱਜੇ ਵੀ ਮੂੰਹ ਤੇਰੇ ਵੱਲ ਰੱਖੀਏ ਤੇ ਪਿਆਸ ਹੋਵੇ ਤਾਂ ਵੀ ਮੂੰਹ ਤੇਰੇ ਵੱਲ ਹੀ ਰੱਖੀਏ। ਇਹਦਾ ਮਤਲਬ ਦਾਤਾ ਨਾ ਭੁੱਲੇ। ਚਲੋ ਇੱਕ ਉਦਾਹਰਨ ਗੁਰੂ ਨਾਨਕ ਪ੍ਰਕਾਸ਼ ਵਿੱਚੋਂ, ਮੈਂ ਦੋ ਸਿਰਫ ਉਦਾਹਰਨਾਂ ਲਈਆਂ ਬਾਹਰ ਦੇ ਗ੍ਰੰਥਾਂ ਚੋਂ। ਮਹਾਰਾਜ ਕਹਿੰਦੇ ਜਿਹੜਾ ਗੁਰਸਿੱਖ ਹੈ, ਕਰਬਾਰੀ ਹੈ, ਉਹਨੂੰ ਕੁੱਤੇ ਵਾਲੀ ਬਿਰਤੀ ਨਹੀਂ ਧਾਰਨ ਕਰਨੀ, ਉਹਨੇ ਉਹ ਸ਼ੇਰ ਵਾਲੀ ਬਿਰਤੀ ਰੱਖੇ। ਉਂਝ ਮੈਂ ਇੱਕ ਬੇਨਤੀ ਆਪ ਜੀ ਨੂੰ ਕਰਦਿਆਂ, ਇਹ ਤੁਕ ਭਾਵੇਂ ਇਤਿਹਾਸਕ ਗ੍ਰੰਥ ਦੀ ਹੈ ਪਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦਿਆਂ ਨਾ ਕੋਈ ਉਦਾਹਰਨ ਗੁਰਦੇਵ ਵਰਦੇ ਆ, ਹੱਟ ਕਰਕੇ ਨਹੀਂ ਕਹਿਣਾ ਉੱਥੇ ਤੁਸੀਂ ਆਹ ਬੋਲੇ ਇੱਥੇ ਆਹ ਬੋਲ ਦਿੱਤਾ, ਕਿਉਂਕਿ ਅੱਜ ਕੱਲ੍ਹ ਸਾਡੇ ਸ਼ਬਦ ਵਰਤਣ ਲੱਗ ਪੈਂਦੇ ਨਾ ਜੀ, ਉੱਥੇ ਆਹ ਬੋਲੇ ਆਹ ਬੋਲ ਦਿੱਤਾ, ਦੁਬਧਾ ਕ੍ਰੇਟ ਹੋ ਗਈ। ਹੁਣ ਮੈਂ ਇੱਕ ਦਿਨ ਜਦੋਂ ਪਾਠ ਕਰਾਂ ਪਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕਾਂ ਦਾ, ਤੇ ਮਹਾਰਾਜ ਦਾ ਇਹ ਬਚਨ ਆਇਆ ਕਿ ਏਕ ਭਗਤ ਭਗਵਾਨ ਜੇ ਪ੍ਰਾਨੀ ਕਹਿ ਨਾਹੇ ਮਨ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਜਿਸ ਸਰੀਰ ਵਿੱਚ ਇੱਕ ਪਰਮਾਤਮਾ ਦੀ ਭਗਤੀ ਨਹੀਂ, ਉਹ ਬੰਦੇ ਦਾ ਤਨ ਇਸ ਤਰ੍ਹਾਂ ਜਿਵੇਂ ਕੂਕਰ ਦਾ, ਕੁੱਤੇ ਦਾ ਤੇ ਸੂਰ ਦਾ ਤਨ ਹੈ। ਇਹਦਾ ਮਤਲਬ ਕੁੱਤਾ ਨਿਖਿੱਧ ਦੱਸਿਆ ਨਾ ਇੱਥੇ, ਜੈਸੇ ਸੂਕਰ ਸਵਾਨ, ਸਵਾਨ ਦਾ ਅਰਥ ਕੁੱਤਾ, ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਪਰ ਇਸੇ ਹੀ ਸਲੋਕਾਂ ਵਿੱਚ ਅੱਗੇ ਮਹਾਰਾਜ ਕਹਿਣ ਲੱਗੇ ਜੇ ਭਗਤੀ ਕਰਨੀ ਏ ਤੇ ਇਸ ਤਰ੍ਹਾਂ ਭਗਤੀ ਕਰੀ ਜਿਵੇਂ ਕੁੱਤਾ ਮਾਲਕ ਦੀ ਭਗਤੀ ਕਰਦਾ। ਹੁਣ ਜੇ ਕੋਈ ਬੰਦਾ ਇਹ ਹੀ ਸਮਝੇ ਨਾ, ਆਹੀ ਸਾਡੀ ਅੱਜ ਕੱਲ੍ਹ ਪਵਾੜਾ ਹੈ ਸਾਰਿਆਂ ਚ, ਅਸੀਂ ਬਰੀਕੀ ਨਾਲ ਬਾਣੀ ਸਮਝਣ ਦਾ ਜ਼ਿਕਰ ਕਰੀਏ, ਯਤਨ ਕਰੀਏ। ਇੱਕ ਪਾਸੇ ਕੁੱਤੇ ਦਾ ਨਖਿੱਧਪੁਣਾ ਦੱਸਿਆ ਤੇ ਦੂਜੇ ਪਾਸੇ ਮਹਾਰਾਜ ਕਹਿੰਦੇ ਸਵਾਮੀ ਕੋ ਗ੍ਰਿਓ ਜਿਉਂ ਸਦਾ, ਸਵਾਮ ਤਜਤਨੀ ਨਿਤ, ਨਾਨਕ ਇਹ ਵਿਦ ਖਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇੱਕ ਪਾਸੇ ਮੱਛੀ ਨੂੰ ਜੀਵ ਦਾ ਰਸ ਦੱਸਿਆ, ਮ੍ਰਿਗ ਮੀਨ ਪਰੰਗ ਪ੍ਰਿੰਗ ਪਤੰਗ ਕੁੰਚਰ, ਮੱਛੀ ਜੀਵ ਪਿੱਛੇ ਮਰ ਗਈ, ਤੇ ਦੂਜੇ ਪਾਸੇ ਉਸੇ ਗੁਰੂ ਨੇ ਉਸੇ ਜੀਵ ਨੂੰ ਇਸ ਕਿਆ ਕਹਿਣ ਲੱਗੇ ਕਿ ਰੇਮਨ ਐਸੀ ਖਰਸ਼ੋ ਪ੍ਰੀਤ ਕਰ ਜੈਸੀ ਮਛਲੀ ਨੀਰ। ਹੁਣ ਆਪਾਂ ਕਹਾਂਗੇ ਤੁਸੀਂ ਦੋ ਤਰ੍ਹਾਂ ਦੀ ਗੱਲ ਕਿਉਂ ਕਰ ਦਿੱਤੀ, ਇੱਕ ਪਾਸੇ ਮੱਛੀ ਦਾ ਔਗਣ ਹੈ, ਇੱਕ ਪਾਸੇ ਮੱਛੀ ਦਾ ਗੁਣ ਹੈ। ਮੈਨੂੰ ਇੰਜ ਪ੍ਰਤੀਤ ਹੁੰਦਾ ਜਿੱਥੇ ਗੁਣ ਮਿਲਿਆ ਗੁਰਦੇਵ ਨੇ ਜੀਵਾਂ ਦੇ ਗੁਣ ਲਏ। ਮੈਂ ਉਦਾਹਰਨ ਆਪ ਜੀ ਦੇਣ ਲੱਗਾ, ਦਾਤਾ ਦਾਤ ਦੋ ਗੱਲਾਂ ਚੱਲ ਰਹੀਆਂ ਨੇ ਆਪਣੇ ਅੱਜ। ਸਤਿਗੁਰੂ ਨੇ ਬਚਨ ਕੀਤਾ ਹੈ, ਕਹਿੰਦੇ ਸਿੱਖ ਕੂਕਰ ਦ੍ਰਿਸ਼ਟੀ ਨਾ ਬਣੇ, ਸਿੱਖ ਸਿੰਘ ਦ੍ਰਿਸ਼ਟੀ ਹੋਵੇ, ਸ਼ੇਰ ਦ੍ਰਿਸ਼ਟੀ। ਮਹਾਰਾਜ ਕੂਕਰ ਦ੍ਰਿਸ਼ਟੀ ਤੇ ਸ਼ੇਰ ਦ੍ਰਿਸ਼ਟੀ ਚ ਕੀ ਫਰਕ? ਗੁਰੂ ਨਾਨਕ ਸਾਹਿਬ ਜੀ ਦੇ ਬਚਨ ਨੇ, ਕਹਿੰਦੇ ਨੇ ਗੁਰਸਿੱਖੋ ਕੁੱਤੇ ਨੂੰ ਜਦੋਂ ਵੀ ਕੋਈ ਚੀਜ਼ ਮਾਰੋਗੇ ਕੁੱਤਾ ਉਸ ਚੀਜ਼ ਨੂੰ ਪਕੜੇਗਾ। ਕੁੱਤੇ ਨੂੰ ਤੁਸੀਂ ਵੱਟਾ ਮਾਰੋ, ਪੱਥਰ ਮਾਰੋ, ਰੋੜਾ ਮਾਰੋ, ਉਹ ਇੱਕੋ ਦਮ ਜਿਹੜਾ ਰੋੜਾ ਵੱਜਦਾ ਉਹਨੂੰ ਮੂੰਹ ਪਾਉਂਦਾ, ਉਹਦੇ ਪਿੱਛੇ ਦੌੜਦਾ। ਸੋਟਾ ਮਾਰੋ, ਕੁੱਤਾ ਸੋਟੇ ਨੂੰ ਮੂੰਹ ਚ ਪਾਏਗਾ, ਡਾਂਗ ਨੂੰ ਮੂੰਹ ਚ ਪਾਏਗਾ। ਕੁੱਤਾ ਸਿਰਫ ਉੱਥੇ ਦ੍ਰਿਸ਼ਟੀ ਰੱਖਦਾ ਜਿਹੜੀ ਚੀਜ਼ ਉਹਦੇ ਕੋਲ ਆ ਰਹੀ ਏ, ਉਹ ਭਾਵੇਂ ਸੋਟਾ ਹੋਵੇ ਭਾਵੇਂ ਪੱਥਰ ਹੋਵੇ। ਪਰ ਸ਼ੇਰ ਨੂੰ ਕਦੀ ਕੋਈ ਸੋਟਾ ਮਾਰ ਕੇ ਦੇਖਿਓ, ਸ਼ੇਰ ਸੋਟੇ ਨੂੰ ਮੂੰਹ ਚ ਨਹੀਂ ਪਾਉਂਦਾ, ਉਹ ਵੇਖਦਾ ਮਾਰਨ ਵਾਲਾ ਕੌਣ ਹੈ। ਸ਼ੇਰ ਨੂੰ ਪੱਥਰ ਮਾਰ ਕੇ ਦੇਖਿਓ, ਸ਼ੇਰ ਪੱਥਰ ਨੂੰ ਮੂੰਹ ਚ ਨਹੀਂ ਪਾਉਂਦਾ, ਉਹ ਵੇਖਦਾ ਪੱਥਰ ਚਲਾਉਣ ਵਾਲਾ ਕੌਣ ਹੈ। ਮਹਾਰਾਜ ਇਹ ਕੀ ਸਮਝਾਉਣਾ ਚਾਹੁੰਦੇ ਹੋ? ਕਹਿਣ ਲੱਗੇ ਕੁੱਤੇ ਦੀ ਦ੍ਰਿਸ਼ਟੀ ਹੈ, ਜਿਹੜੀ ਚੀਜ਼ ਮਿਲੀ ਏ ਉਹਨੂੰ ਮੂੰਹ ਚ ਪਾਉਂਦਾ ਹੈ। ਇਹ ਕੁੱਤੇ ਦੀ ਦ੍ਰਿਸ਼ਟੀ ਹੁੰਦੀ ਹੈ ਮਨਮੁਖੀ ਸੁਭਾਅ, ਜਿਹੜੀ ਦਾਤ ਮਿਲੀ ਏ ਕੇਵਲ ਉਹਨੂੰ ਹੀ ਸਮਝਣਾ। ਪਰ ਸ਼ੇਰ ਦੀ ਦ੍ਰਿਸ਼ਟੀ ਹੁੰਦੀ ਹੈ ਜਿੱਥੋਂ ਮਾਰਨ ਵਾਲੀ ਜਿੱਥੋਂ ਚੀਜ਼ ਆਈ ਏ ਉਹ ਕੌਣ ਹੈ। ਸ਼ੇਰ ਦ੍ਰਿਸ਼ਟੀ ਉਹ ਵੀ ਜਿਹੜਾ ਦਾਤ ਦੀ ਥਾਂ ਤੇ ਦਾਤੇ ਨੂੰ ਚੇਤੇ ਰੱਖਦਾ ਕਿ ਭੇਜਣ ਵਾਲਾ ਕੌਣ ਹੈ। ਭਾਈ ਸਾਹਿਬ ਜੀ ਨੇ ਲਿਖਿਆ, ਕਵੀ ਸੰਤੋਖ ਸਿੰਘ ਨੇ, ਕਹਿਣ ਲੱਗੇ ਕੂਕਰ ਦ੍ਰਿਸ਼ਟ ਹੋਏ ਮਨਮੁਖ, ਕੂਕਰ ਦ੍ਰਿਸ਼ਟ ਨਾ ਕਬੂ ਧਰਨੀ, ਸ਼ੇਰ ਦ੍ਰਿਸ਼ਟ ਹੋਏ ਗੁਰਮੁਖ ਕਰਨੀ। ਗੁਰਮੁਖ ਦੀ ਬਿਰਤੀ ਸ਼ੇਰ ਵਰਗੀ ਹੋਵੇ, ਜਿਸ ਦਾਤੇ ਨੇ ਦਾਤ ਦਿੱਤੀ ਹੈ ਉਹਨੂੰ ਕਦੀ ਭੁੱਲਣਾ ਨਹੀਂ। ਅੱਜ ਧੰਨ ਗੁਰੂ ਅਰਜੁਨ ਸਾਹਿਬ ਜੀ ਨੇ ਪਹਿਲਾ ਬਚਨ ਕੀਤਾ, ਤਾਂ ਮੈਂ ਥੋੜਾ ਜਿਹਾ ਟਾਈਮ ਜ਼ਿਆਦਾ ਲਾ ਦਿੱਤਾ ਇਹਦੇ ਤੇ ਕਿ ਪਿਆਰਿਓ, ਜਿੰਨਾ ਮਰਜ਼ੀ ਕੁਝ ਮਿਲ ਜਾਏ ਆਪਣੇ ਆਪ ਨੂੰ ਰੱਬ ਤੋਂ ਸਮਰੱਥ ਬਣ ਦੀ ਗੱਲ ਨਾ ਕਰੀਓ। ਹਜ਼ੂਰ ਦੀ ਇਸ ਤੁਕ ਨੂੰ ਫਿਰ ਅਸੀਂ ਪੜ੍ਹ ਲਈਏ। ਸਤਿਗੁਰੂ ਨੇ ਸ਼ਬਦ ਵਰਤੇ ਆ, ਮਾਇਆ ਮੋਹ ਮਗਨ ਅੰਧਿਆਰ ਹੈ, ਇਨਸਾਨ ਦੇਵਨ ਹਾਰ ਨਾ ਜਾਣੇ, ਮਾਇਆ ਦੇ ਮੋਹ ਵਿਚ ਹਨੇਰੇ ਵਿਚ ਡੁੱਬਾ ਹੈ, ਦੇਣ ਵਾਲੇ ਦਾਤੇ ਨੂੰ ਜਾਣ ਦਾ ਨਹੀਂ ਪਿਆ। ਤੇ ਮਹਾਰਾਜ ਕਹਿੰਦੇ ਜੀਓ ਪਿੰਡ ਸਾਜ ਜਿਨ ਰਚਿਆ, ਜਿਸ ਪਰਮਾਤਮਾ ਨੇ ਜਿੰਦ ਦਿੱਤੀ, ਸਰੀਰ ਦਿੱਤਾ, ਸਭ ਕੁਝ ਪਰਮਾਤਮਾ ਨੇ ਦਿੱਤਾ। ਮਹਾਰਾਜ ਕਹਿੰਦੇ ਨੇ ਇਹ ਕਰਦਾ ਕੀ ਹੈ ਕਿ ਬਲ ਆਪਣੋ ਕਰ ਮਾਨੇ, ਉਸ ਪਰਮਾਤਮਾ ਤੋਂ ਆਪਣੀ ਤਾਕਤ ਵੱਡੀ ਸਮਝਣ ਲੱਗ ਪੈਂਦਾ। ਪਰ ਇਹਨੂੰ ਪਤਾ ਨਹੀਂ, ਇੱਕ ਖਿੰਨ ਲਾਂਦਾ ਮਿੱਟੀ ਚ ਰੋਲ ਕੇ ਰੱਖ ਦਿੰਦਾ। ਮੈਂ ਕੱਲ ਵੀ ਇੱਕ ਬੇਨਤੀ ਕੀਤੀ ਸੀ, ਤੁਹਾਡੇ ਸਾਹਮਣੇ ਬੜੀਆਂ ਘਟਨਾਵਾਂ ਵਾਪਰਦੀਆਂ ਪਈਆਂ ਨੇ। ਮਹਾਰਾਜ ਤਾਂ ਇੱਥੋਂ ਤੱਕ ਨੇ ਧਰਤੀ ਉਪਰ ਕੋਟਗੜ ਕੇਤੀ ਗਈ ਵਜਾਏ, ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨੱਥਾਂ ਪਾਏ। ਜਿਹੜੇ ਅਸਮਾਨ ਚ ਉਡਾਰੀ ਮਾਰ ਕੇ ਮੇਰੇ ਵੱਲ ਕੋਈ ਦੇਖੇ ਤਾਂ ਸਹੀ, ਮੇਰੇ ਵੱਲ ਕੋਈ ਤੱਕੇ ਤਾਂ ਸਹੀ, ਪਰਮਾਤਮਾ ਉਹਨਾਂ ਦੇ ਨੱਕ ਵਿਚ ਵੀ ਨੱਥ ਪਾ ਕੇ ਇੱਕ ਦਿਨ ਦੇ ਵਿਚ ਧਰਤੀ ਵਿਚ ਰੋਲ ਕੇ ਰੱਖ ਦਿੰਦਾ। ਹਰਨਾਕਸ਼ ਕਹਿੰਦਾ ਮੇਰੀ ਤਾਕਤ, ਪਰਮਾਤਮਾ ਕਹਿੰਦਾ ਵਰ ਤਾਂ ਤੈਨੂੰ ਭਗਤੀ ਨਾਲ ਹੀ ਮਿਲੇ, ਆ ਮੈਂ ਤੈਨੂੰ ਦੱਸਾਂ ਤੂੰ ਮੇਰੀ ਤਾਕਤ ਨੂੰ ਚੈਲੰਜ ਕਰ ਲਏਗਾ। ਮਹਾਰਾਜ ਕਹਿੰਦੇ ਮਨਮੁਖ ਬੰਦਾ ਪਰਮਾਤਮਾ ਦੀ ਦਿੱਤੀ ਹੋਈ ਦਾਤ ਨੂੰ ਭੁੱਲ ਕੇ ਆਪਣੀ ਤਾਕਤ ਦੇ ਮਾਣ ਕਰੀ ਜਾ ਰਿਹਾ, ਉਹਦੀ ਦਾਤ ਨੂੰ ਮਤਲਬ ਉਹਦਾ ਸ਼ੁਕਰ ਕਰਨ ਦੀ ਥਾਂ ਵੀ ਦਾਤ ਉਹਨੇ ਦਿੱਤੀ ਹੈ, ਦਾਤ ਨੂੰ ਭੁੱਲ ਰਿਹਾ। ਦਾਤ ਨੂੰ ਭੁੱਲਣ ਦਾ ਮਤਲਬ ਜਿਨੇ ਦਿੱਤੀ ਉਹਨੂੰ ਵਿਸਾਰ ਰਿਹਾ। ਹਜ਼ੂਰ ਕਹਿੰਦੇ ਆਪਣੀ ਤਾਕਤ ਦਾ ਮਾਣ ਕਰਦਾ, ਪਰ ਸਾਨੂੰ ਸਤਿਗੁਰੂ ਨੇ ਇੱਕ ਕਿਰਪਾ ਕੀਤੀ ਜੀ। ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਰਹਿਤਨਾਮਿਆਂ ਚ, ਧਨ ਕੀਰਤ ਸੁਖ ਰਾਜ ਵਡਾਈ, ਤੈਨੂੰ ਧਨ ਮਿਲ ਜਾਏ, ਤੇਰੀਆਂ ਸਿਫਤਾਂ ਲੋਕ ਕਰਨ ਗੁਣਾ ਕਰਕੇ, ਤੈਨੂੰ ਰਾਜ ਭਾਗ ਮਿਲ ਜਾਏ, ਤੈਨੂੰ ਦੁਨੀਆਂ ਦੇ ਚੰਗੇ ਗੁਲ ਮਿਲ ਜਾਣ, ਤੈਨੂੰ ਆਗਿਆਕਾਰੀ ਪੁੱਤਰ ਮਿਲ ਜਾਏ, ਤੈਨੂੰ ਪੱਤ ਵਾਲੀ ਧੀ ਮਿਲ ਜਾਏ, ਧਨ ਕੀਰਤ ਸੁਖ ਰਾਜ ਵਡਾਈ, ਜੁਵਤੀ ਸੁੱਤ ਵਿਦਿਆ ਬਹੁ ਭਾਈ, ਇਹ ਸਭ ਦਾਤ ਗੁਰੂ ਕੀ ਜਾਣੈ, ਤਾਂ ਤੇ ਨੇ ਅਭਿਮਾਨੈ ਠਾਨੈ। ਕਦੀ ਹੰਕਾਰ ਨਹੀਂ ਕਰਨਾ, ਇਹ ਦਾਤਾਂ ਸਭ ਦਾਤੇ ਦੀਆਂ ਸਤਿਗੁਰੂ ਦੀਆਂ ਦਿੱਤੀਆਂ ਨੇ। ਪਰ ਮਹਾਰਾਜ ਕਹਿੰਦੇ ਨੇ ਹੰਕਾਰੀ ਬੰਦਾ ਮਾਇਆ ਵਿਚ ਖਚਤ ਤੇ ਪਰਮਾਤਮਾ ਦੀ ਤਾਕਤ ਨੂੰ ਚੈਲੰਜ ਕਰਦਾ ਹੈ।
ਮਨ ਮੂੜੇ ਦੇਖ ਰਹੇ ਪ੍ਰਭ ਸਵਾਮੀ,
ਮਨ ਮੂੜੇ ਮੂਰਖ ਮਨਾ, ਸਤਿਗੁਰੂ ਤੋਂ ਕੁਰਬਾਨ ਜਾਈਏ। ਗੁਰੂ ਅਰਜੁਨ ਦੇਵ ਦਾ ਤੇ ਅੰਦਰ ਐਸਾ ਹੈ ਹੀ ਨਹੀਂ, ਸਤਿਗੁਰੂ ਤਾਂ ਖਿੰਨ ਖਿੰਨ ਪ੍ਰਤੱਖ ਹਰ ਸ਼ੁਕਰ ਕਰਦੇ ਪਏ ਆ। ਹੁਣ ਅਸੀਂ ਅਰਥ ਤਾਂ ਇਹੀ ਕਰਾਂਗੇ ਨਾ ਜੋ ਮਹਾਰਾਜ ਕਹਿ ਰਹੇ ਨੇ ਕਿ ਮੂਰਖ ਮਨਾ ਮਨ ਮੂੜੇ ਦੇਖ ਰਹੋ ਪ੍ਰਭ ਸਵਾਮੀ, ਅਰਥ ਇਹੀ ਨੇ ਉਹ ਮੂੜੇ ਮਨਾ ਮੂਰਖ ਮਨਾ ਜਿਹੜੀਆਂ ਤੂੰ ਕਰਤੂਤਾ ਕਰਨਾ ਪਿਆ, ਦੇਖ ਰਹੇ ਹੋ ਪ੍ਰਭ ਪਰਮਾਤਮਾ ਵਾਹਿਗੁਰੂ ਉਹ ਸਭ ਕੁਝ ਤੇਰਾ ਦੇਖ ਰਿਹਾ ਹੈ, ਕੋਈ ਚੀਜ਼ ਉਹਦੇ ਤੋਂ ਲੁਕਾਈ ਨਹੀਂ ਜਾ ਸਕਦੀ। ਅਸੀਂ ਕਿਹਦੇ ਤੋਂ ਪਰਦਾ ਪਾ ਲਾਂਗੇ? ਠੀਕ ਹੈ, ਸਮਾਜ ਤੋਂ ਪਰਦਾ ਪਾਵਾਂਗੇ, ਪਰਿਵਾਰ ਤੋਂ ਪਰਦਾ ਪਾਵਾਂਗੇ, ਆਪਣੇ ਖੂਨ ਦੇ ਰਿਸ਼ਤੇ ਤੋਂ ਪਰਦਾ ਪਾਵਾਂਗੇ। ਕਰਮ ਦੀ ਗੱਲ ਤਾਂ ਬਹੁਤ ਵੱਡੀ ਹੈ ਪਿਆਰਿਓ, ਪਰਮਾਤਮਾ ਤਾਂ ਸਾਡੇ ਅੰਦਰ ਦੇ ਚੰਗੇ ਮੰਦੇ ਫੁਰਨੇ ਵੀ ਜਾਣਦਾ ਪਿਆ ਹੈ। ਮਹਾਰਾਜ ਕਹਿੰਦੇ ਨੇ ਮਨ ਮੂੜੇ ਇਹ ਮੂਰਖ ਮਨਾ, ਦੇਖ ਰਹੋ ਪ੍ਰਭ ਸਵਾਮੀ, ਪਰਮਾਤਮਾ ਸਵਾਮੀ ਵਾਹਿਗੁਰੂ ਤੇਰੀ ਹਰ ਹਰਕਤ ਨੂੰ ਦੇਖ ਰਿਹਾ ਹੈ।
ਜੋ ਕਿਛ ਕਰੇ ਸੋਈ ਸੋਈ ਜਾਣੈ, ਰਹੇ ਨਾ ਕਛੂਐ ਛਾਨੀ।
ਤੂੰ ਜੋ ਕਰਨਾ ਪਿਆ, ਚਾਹੇ ਚੰਗਾ ਕਰਨਾ, ਮੰਦਾ ਕਰਨਾ, ਪਾਪ ਕਰਨਾ, ਪੁੰਨ ਕਰਨਾ, ਹਰ ਚੀਜ਼ ਉਹਨੂੰ ਪਤਾ ਹੈ। ਤੇ ਸੱਚੀ ਸਾਡੇ ਸਾਹਮਣੇ ਉਦਾਹਰਨਾਂ ਬੜੀਆਂ ਨੇ, ਕਿਉਂਕਿ ਸਾਡਾ ਵੀ ਜ਼ੋਰ ਲੱਗਾ ਹੁੰਦਾ ਵੀ ਸਾਡੀ ਚੰਗਿਆਈ ਨੂੰ ਸਾਰੇ ਦੇਖਣ, ਬੁਰਿਆਈ ਤੇ ਪਰਦਾ ਪਾ ਦੀ। ਮੈਂ ਵੀ ਕਹਾਂਗਾ, ਬੁਰਿਆਈ ਛਪਾਨੇ ਆ, ਚੰਗਿਆਈ ਦਾ ਢੰਡੋਰਾ ਪਿੱਟਨੇ ਆ, ਪਰ ਗੁਰੂ ਗੋਬਿੰਦ ਸਿੰਘ ਬਚਨ ਕਰਦੇ ਆ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ ਚੀਤੀ ਤੇ ਕੁੰਚਰ ਅਸਤੋਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਨਿੱਕੀ ਜੀ ਕੀੜੀ ਤੋਂ ਲੈ ਕੇ ਖਾਤੀ ਤੱਕ ਸਭ ਦੇ ਅੰਦਰ ਨੂੰ ਜਾਣਦਾਰ ਚਿੱਤੇ ਅੰਦਰ ਸਭ ਕੋ ਵੇਖ ਨਦਰੀ ਖੇਠ ਚਲਾਏਂਦਾ ਮੂਰਖ ਮਨਾ ਤੂੰ ਕਿਤੇ ਕਿਤੇ ਨਾਲ ਚਲਾਕੀਆਂ ਖੇਡ ਰਹੇ ਉਹ ਪਰਮਾਤਮਾ ਤੇਰੇ ਅੰਦਰ ਨੂੰ ਜਾਣਦਾ ਜੋ ਕੁਝ ਤੂੰ ਆਪਣੀ ਜ਼ਿੰਦਗੀ ਚ ਕਰ ਰਿਹਾ ਸੋਈ ਸੋਈ ਜਾਣੇ ਹਰ ਕਰਮ ਨੂੰ ਉਹ ਜਾਣਦਾ ਪਿਆ ਤੇ ਨਾਲ ਬਚਨ ਕੀਤਾ ਭਾਈ ਯਾਦ ਰੱਖੀ ਰਹਿ ਨਾ ਕਛੁਐ ਛਾਨੀ ਛਾਨੀ ਦਾ ਅਰਥ ਹੈ ਗੁਪਤ ਲੁਕੀ ਹੋਈ ਉਹਦੇ ਤੋਂ ਛੁਪਾ ਨਹੀਂ ਸਕੇਗਾ ਸਿੱਧੀ ਗੱਲ ਜੋ ਕੋਈ ਤੂੰ ਕਰਨਾ ਪਿਆ ਪਾਰ ਬ੍ਰਹਮ ਪਰਮੇਸ਼ਵਰ ਹਰ ਇੱਕ ਹਰਕਤ ਨੂੰ ਹਰ ਫੁਰਨੇ ਨੂੰ ਜਾਣ ਰਿਹਾ ਹੈ
ਜਿਹਵਾ ਸਵਾਦ ਲੋਭ ਮਦ ਮਾਤੋ ਉਪਜੇ ਅਨਿਕ ਬੇਕਾਰਾ
ਜਿਹਵਾ ਸਵਾਦ ਲੋਭ ਮਦ ਮਾਤੋ ਮਹਾਰਾਜ ਕਹਿੰਦੇ ਨੇ ਜੇਬ ਰੱਜਦੀ ਕੋਈ ਨਹੀਂ ਪਈ ਸਵਾਦ ਵਿੱਚ ਮਸਤ ਹੈ ਨਾ ਜੀ ਤੇ ਅੱਜ ਵੀ ਅਸੀਂ ਦੇਖਦੇ ਹਾਂ ਇਹਦੀ ਕਦੀ ਪਿਆਸ ਨਹੀਂ ਜਾਣੀ ਇਹ ਰਸਨਾ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਮੇਰਾ ਖਿਆਲ ਇਸ ਜੀਵ ਨੇ ਪਤਾ ਨਹੀਂ ਕਿੰਨੇ ਕਰੋੜਾਂ ਦਾ ਖਾ ਲਿਆ ਹੋਣਾ ਇੱਕ ਇੱਕ ਬੰਦੇ ਦੀ ਜੀਵ ਨੇ ਅਜੀ ਕਿਹੜੀ ਰੱਜੀ ਹੈ ਇਹ ਸਵਾਦ ਦੇ ਵਿੱਚ ਮਸਤ ਹੈ ਉਹਦੇ ਵਿੱਚ ਇਹ ਦਿਨ ਰਾਤ ਰਹਿੰਦੀ ਹੈ ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਫਿਰ ਇਹ ਲੋਭ ਦੇ ਨਸ਼ੇ ਦੇ ਵਿੱਚ ਮਸਤ ਹੋਇਆ ਬੈਠਾ ਜੀਵ ਪਰਮਾਤਮਾ ਨੂੰ ਜਪਦੀ ਨਹੀਂ ਉਂਝ ਵੈਸੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਇੱਕ ਗਿਆਨ ਇੰਦਰੇ ਨੂੰ ਵੀ ਸੰਬੋਧਨ ਕੀਤਾ ਜਿਵੇਂ ਕੰਨਾਂ ਨੂੰ ਅੱਖ ਨੂੰ ਅਸੀਂ ਹੁਣੇ ਪੜਿਆ ਰਸਨ ਮਹਾਰਾਜ ਦਾ ਇੱਕ ਬਚਨ ਹੁੰਦਾ ਹੇ ਜੇ ਵੇ ਹੇ ਰਸ ਗੇ ਮਦਰ ਪ੍ਰੈ ਤੋਇੰਗ ਸਲੋਕ ਸੰਸਕ੍ਰਿਤੀ ਹੇ ਜੇ ਵੇ ਹੇ ਰਸ ਗੇ ਰਸਾਂ ਨੂੰ ਚੱਖਣ ਵਾਲੀ ਰਸਾਂ ਦਾ ਘਰ ਮਦਰ ਪ੍ਰੈ ਤੋਇੰਗ ਤੈਨੂੰ ਜਵਾਨ ਤੈਨੂੰ ਭੋਜਨ ਬੜਾ ਮਿੱਠਾ ਲੱਗਦਾ ਮਠਿਆਈ ਚੰਗੀ ਲੱਗਦੀ ਏ ਆਹ ਚੀਜ਼ ਮਿੱਠੀ ਲੱਗਦੀ ਹੈ ਜਾਂ ਆਹ ਖਾਣਾ ਹੇ ਜੇ ਵੇ ਹੇ ਰਸ ਗੇ ਮਦਰ ਪ੍ਰੈ ਤੋਇੰਗ ਮਹਾਰਾਜ ਕਹਿੰਦੇ ਸੱਤ ਹਤੰਗ ਪਰਮ ਬਾਦੰਗ ਪਰ ਜਦੋਂ ਲੜਾਈ ਪਾਣੀ ਹੋਵੇ ਮਿੱਠਾ ਸਭ ਤੋਂ ਜ਼ਿਆਦਾ ਤੂੰ ਚੱਖਣੀ ਏ ਤੇ ਨਿਕੰਮੀ ਇੰਨੀ ਏ ਕੌੜਾ ਸਭ ਤੋਂ ਵੱਧ ਤੂੰ ਬੋਲਣੀ ਏ ਥੋੜਾ ਜਿਹਾ ਬੋਲਣੀ ਏ ਲੋਕਾਂ ਦੇ ਕਤਲ ਕਰਾ ਕੇ ਰੱਖ ਦੇਣੀ ਹੈ ਮਹਾਰਾਜ ਕਹਿੰਦੇ ਤੂੰ ਪੁਆੜੇ ਵੀ ਪਾਨੀ ਹੈ ਨਾ ਹੇ ਜੇ ਵੇ ਹੇ ਰਸ ਗੇ ਮਦਰ ਪ੍ਰੈ ਤੋਇੰਗ ਸੱਤ ਹਤੰਗ ਪਰਮ ਬਾਦੰਗ ਜਦੋਂ ਨਾਮ ਦੀ ਗੱਲ ਚੱਲਦੀ ਉਦੋਂ ਤੇਰੀ ਮੌਤ ਹੋ ਜਾਂਦੀ ਏ ਜਦੋਂ ਭੋਜਨ ਦੀ ਗੱਲ ਚੱਲਦੀ ਤੂੰ ਕੋਈ ਪਰਵਾਹ ਨਹੀਂ ਕਰਦੀ ਇੱਕੋਦਮ ਦੌੜਨ ਲੱਗ ਪੈਣੀ ਏ ਤੂੰ ਲਲਚਾਨੀ ਪਈ ਹੈ ਸਤਿਗੁਰੂ ਬਚਨ ਕਰਦੇ ਨੇ ਕਿ ਮਨਮੁੱਖ ਬੰਦੇ ਦੀ ਜੀਵ ਰਸ ਵਿੱਚ ਮਸਤ ਹੈ ਲੋਭ ਦੇ ਨਸ਼ੇ ਵਿੱਚ ਉਹ ਦਿਨ ਰਾਤ ਹੀ ਜਿਹੜਾ ਹੈ ਮਸਤ ਰਹਿੰਦਾ ਹੈ ਅੱਗੇ ਮਹਾਰਾਜ ਦੇ ਬਖਸ਼ ਨੇ ਉਪਜੇ ਅਨੇਕ ਵਿਕਾਰਾ ਸੁਣਿਓ ਅਨੇਕਾਂ ਤਰ੍ਹਾਂ ਦੇ ਵਿਕਾਰ ਫਿਰ ਪੈਦਾ ਹੁੰਦੇ ਆ ਹੁਣ ਜਿਹੜੇ ਲੋਕ ਕਹਿੰਦੇ ਨਾ ਜੀ ਮਹਾਰਾਜ ਨੇ ਕਹਿ ਦਿੱਤਾ ਖਾਣਾ ਪੀਣਾ ਪਵਿੱਤਰ ਹੈ ਪਰ ਇੱਕ ਗੱਲ ਯਾਦ ਚੇਤੇ ਰੱਖਿਓ ਕਿ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੈ ਤਨ ਪੀੜੀਐ ਮਨ ਮੈਂ ਚੱਲੈ ਵਿਕਾਰ ਅਸੀਂ ਸਾਰੀ ਮੈਂ ਆਪਣੇ ਆਪ ਨੂੰ ਮੁਨਾਫੀ ਨਹੀਂ ਵਿੱਚੋਂ ਕਰ ਰਿਹਾ ਤੇ ਨਾ ਇਸ ਗੱਲ ਦੀ ਮੈਂ ਹਮਦਰਦੀ ਲੈਣਾ ਚਾਹੁੰਦਾ ਮੈਂ ਬੜਾ ਸੱਚ ਬੋਲਿਆ ਮੈਂ ਨਿਮਰਤਾ ਦਾ ਪੂੰਜਾ ਨਹੀਂ ਇਹ ਔਗਣ ਹੈ ਮਨੁੱਖੀ ਸਰੀਰ ਦਾ ਇਹ ਜਿਹੋ ਜਿਹਾ ਖਾਣਾ ਖਾਏ ਗਿਆ ਜੇ ਮਹਾਰਾਜ ਨੇ ਬਿਲਕੁਲ ਇੱਕ ਤੁਕ ਚ ਕਹਿ ਦਿੱਤਾ ਜੇ ਤਾਮਸੀ ਭੋਜਨ ਖਾਏਗੀ ਸੱਚੀ ਮੁੱਚੀ ਇਹਦੇ ਅੰਦਰ ਅਨੇਕਾਂ ਵਿਕਾਰ ਪੈਦਾ ਹੋਣਗੇ ਸਰੀਰ ਚ ਹੁਣ ਇੱਥੇ ਇੱਕ ਸਵਾਲ ਉੱਠਦਾ ਜੀ ਇਹ ਭੋਜਨ ਤਾਂ ਮਹਾਰਾਜ ਦਾ ਸਾਡੇ ਬੰਦੇ ਜੀਭ ਦੇ ਰਸਕਾ ਲੈਣਾ ਕੋਈ ਨੀ ਜੋ ਮਰਜ਼ੀ ਖਾਈ ਜਾਓ ਮੈਂ ਇੱਕ ਬੇਨਤੀ ਕਰਾਂ ਭੋਜਨ ਦੇ ਤਿੰਨ ਹਿੱਸੇ ਬਣਦੇ ਆ ਜੀ ਸਭ ਤੋਂ ਪਹਿਲਾਂ ਭੋਜਨ ਦਾ ਹਿੱਸਾ ਬਣਦਾ ਜਦੋਂ ਅਸੀਂ ਛਕਨੇ ਆ ਉਹ ਹਿੱਸਾ ਬਣਦਾ ਸਾਡੀ ਐਨਰਜੀ ਉਹ ਖੂਨ ਬਣ ਗਿਆ ਆਇਰਨ ਬਣ ਗਿਆ ਕੈਲਸ਼ੀਅਮ ਜੋ ਕੁਝ ਬਾਡੀ ਦੇ ਵੱਖ ਵੱਖ ਹਿੱਸਿਆਂ ਜਾਂਦਾ ਉਹ ਐਨਰਜੀ ਦਾ ਰੂਪ ਹੈ ਦੂਸਰਾ ਭੋਜਨ ਦਾ ਹਿੱਸਾ ਬਣਦਾ ਮਲ ਅਸੀਂ ਇਹ ਤੋਂ ਇਨਕਾਰ ਨਹੀਂ ਕਰ ਸਕਦੇ ਪਹਿਲਾਂ ਐਨਰਜੀ ਬਣ ਰਹੀ ਹੈ ਦੂਸਰਾ ਮਲ ਬਣ ਰਿਹਾ ਤੇ ਤੀਸਰਾ ਭੋਜਨ ਦਾ ਸਭ ਤੋਂ ਸੂਖਸ਼ਮ ਹਿੱਸਾ ਜਿਹਦੇ ਵਿੱਚੋਂ ਫੁਰਨਾ ਬਣਦਾ ਹੈ ਜਿਹਦੇ ਵਿੱਚੋਂ ਮਨ ਨੂੰ ਐਨਰਜੀ ਮਿਲਦੀ ਇਸੇ ਕਰਕੇ ਕਿਹਾ ਗਿਆ ਜੈਸਾ ਅੰਨ ਤੈਸਾ ਮਨ ਹੁਣ ਬਾਬਾ ਨਾਨਕ ਸਾਹਿਬ ਜੀ ਤੋਂ ਵੱਡਾ ਤਾਂ ਕੋਈ ਨਾ ਸਭ ਤੇ ਵੱਡਾ ਸਤਿਗੁਰੂ ਨਾਨਕ ਮਲਕ ਭਾਗੋ ਨੇ ਇਹੀ ਗੱਲ ਕਹੀ ਮੈਨੂੰ ਯਾਦ ਹੈ ਸਨਮਾਨਯੋਗ ਪ੍ਰਿੰਸੀਪਲ ਸਤਬੀਰ ਸਿੰਘ ਗੁਰਪੁਰ ਵਾਸੀ, ਉਹਨਾਂ ਨੇ ਗੱਲ ਬੜੀ ਪਿਆਰੀ ਲਿਖੀ। ਉਹ ਕਹਿੰਦੇ ਆ ਕਿ ਉਹ ਬਲਕ ਭਾਗੋ ਕਹਿੰਦਾ ਬਾਬਾ ਜੀ ਨੂੰ, ਚਲੋ ਤੁਸੀਂ ਆ ਜਾਓਗੇ ਮੇਰੀ ਰਹਿ ਜਾਏਗੀ, ਆਖਰ ਮੈਂ ਪਤਵੰਤਾ ਬੰਦਾ ਵਾਂ, ਸ਼ਹਿਰ ਵਿੱਚ ਧਨਵੰਤ ਵੀ ਖਾਂ ਪਨਵੰਤ ਵੀ ਖਾਂ। ਮਹਾਰਾਜ ਹੱਸ ਪਏ, ਕਹਿਣ ਲੱਗੇ ਮੈਂ ਨਹੀਂ ਜਾਣਾ। ਕਹਿੰਦੇ ਆ ਕੋਧਰੇ ਦੀ ਸੁੱਕੀ ਜੀ ਰੋਟੀ ਖਾਂਦੇ ਪਏ ਹੋ, ਮੇਰੇ ਕੋਲ ਮਾਲ ਪੂੜੇ ਖੀਰ ਬਹੁਤ ਕੁਝ ਬਣਿਆ, ਇੱਕ ਬੁਰਕੀ ਖਾਇਆ ਕਿ ਵਿਗੜ ਜਾਣਾ, ਇੱਕ ਕੋਰ ਭਰਿਆ ਕਿ ਵਿਗੜ ਜਾਣਾ। ਮਹਾਰਾਜ ਹੱਸ ਕੇ ਕਹਿੰਦਿਆ ਬਹੁਤ ਕੁਝ ਵਿਗੜ ਜਾਂਦਾ। ਕਹਿੰਦਾ ਜੀ ਕਿਉਂ, ਕੀ ਵਿਗੜ ਜਾਂਦਾ? ਸਤਿਗੁਰੂ ਨੇ ਕਿੱਕਰ ਦਾ ਬੀਜ ਦਿਖਾ ਕੇ ਕਿਹਾ ਭਾਗੋ, ਇਸ ਬੀਜ ਨੂੰ ਤਲੀ ਉੱਤੇ ਰੱਖ ਕੇ ਮਲ ਕੰਡਾ ਚੁੱਭਦਾ। ਇਹ ਸਮਝਣ ਲਈ ਮੈਂ ਤਾਂ ਇਸ਼ਾਰਾ ਉਹਨਾਂ ਦਾ ਨਾਮ ਲੈ ਦਿੱਤਾ, ਕਿਉਂਕਿ ਕਈਆਂ ਦੇ ਮਨ ਚ ਆ ਜਾਣਾ ਪਤਾ ਨਹੀਂ ਆਪਣੇ ਕੋਲੋਂ ਕਿਤੇ ਛੱਡ ਦਿੱਤੀ ਗੱਲ। ਉਹ ਕਹਿੰਦੇ ਕਿੱਕਰ ਦਾ ਬੀਜ ਤਲੀ ਤੇ ਮਲ ਕੰਡੇ ਚੁੱਭਦੇ ਨੇ। ਉਹ ਕਹਿੰਦਾ ਮਹਾਰਾਜ ਕੈਸੀ ਗੱਲ ਕਰ ਰਹੇ ਹੋ, ਬੀਜ ਤੋਂ ਕੰਡੇ ਥੋੜਾ ਚੁੱਭਦੇ ਆ, ਜਦੋਂ ਬੀਜ ਬੀਜਿਆ ਜਾਏਗਾ ਤੇ ਸੂਲਾਂ ਇਹਦੇ ਵਿੱਚੋਂ ਕਈ ਨਿਕਲ ਆਉਣਗੀਆਂ। ਮਹਾਰਾਜ ਕਹਿੰਦੇ ਨੇ ਬੀਜ ਨੂੰ ਕੰਡੇ ਨਹੀਂ ਹੁੰਦੇ, ਬੀਜ ਬੀਜ ਦਈਏ ਤੇ ਕਈ ਕਈ ਸਾਲ ਕੰਡੇ ਨਿਕਲਦੇ ਰਹਿੰਦੇ ਆ। ਉਹ ਭਲਿਆ ਇਹ ਠੱਗੀ ਦੀ, ਇਹ ਪਾਪਾਂ ਦੀ ਕਮਾਈ ਦੀ ਬੁਰਕੀ ਖਾਂਦਿਆਂ ਕੁਛ ਨਹੀਂ ਹੋਣਾ, ਪਰ ਜਦੋਂ ਇਹ ਬੀਜ ਅੰਦਰ ਚਲਾ ਗਿਆ ਤੇ ਸੁਰਤੀ ਨੂੰ ਕੰਡਿਆਂ ਦੀ ਤਰ੍ਹਾਂ ਚੁੱਭੇਗਾ। ਖਾਣਾ ਬੀਜ ਦੀ ਤਰ੍ਹਾਂ ਹੈ, ਪਚਾਣਾ ਫਿਰ ਕੰਡੇ ਬਣ ਜਾਏਗਾ। ਇਸੇ ਕਰਕੇ ਗੁਰਦੇਵ ਨੇ ਬਾਣੀ ਚ ਕਿਹਾ ਕਿ ਜੀਵ ਦੇ ਰਸ ਤੋਂ ਥੋੜਾ ਜਿਹਾ ਮੁਕਤ ਹੋਣਾ, ਹੁਣ ਤਾਂ ਹੈ ਹੀ ਕੋਈ ਨੀ, ਹੁਣ ਤਾਂ ਭੋਜਨ ਹੀ ਬੜੇ ਆ ਗਿਆ। ਪੁੱਛੋ ਕੁਝ ਨਾ, ਚਾਈਨੀਜ਼ ਫੂਡ ਆ ਗਿਆ, ਦੂਜਾ ਆ ਗਿਆ, ਤੀਜਾ ਆ ਗਿਆ, ਤੇ ਨਾਲ ਨਾਲ ਬਿਮਾਰੀਆਂ ਦਾ ਘਰ ਵੀ ਨਾਲ ਆਈ ਜਾ ਰਿਹਾ। ਕਿੰਨਿਆਂ ਬੰਦਿਆਂ ਨੂੰ ਕੈਂਸਰ ਏ, ਤੁਹਾਨੂੰ ਪਤਾ, ਬਾਹਰ ਜਾਓ, ਇੱਥੇ ਜਾਓ, ਕੱਲਾ ਇੰਡੀਆ ਚ ਨਹੀਂ, ਬਾਹਰ ਵੀ ਇਹ ਕੁਝ ਹੈ। ਕਿਉਂਕਿ ਸਾਡਾ ਨਾ ਤਾਂ ਆਹਾਰ ਸ਼ੁੱਧ ਹੈ, ਨਾ ਸਾਡਾ ਵਿਹਾਰ ਸ਼ੁੱਧ ਏ, ਤੇ ਨਾ ਸਾਡਾ ਵਿਚਾਰ ਸ਼ੁੱਧ ਏ, ਤੇ ਚੌਥਾ ਕੰਮ ਆਚਾਰ ਸ਼ੁੱਧ ਹੋ ਹੀ ਨਹੀਂ ਕਦੀ ਸਕਦਾ। ਮੈਂ ਚਾਰ ਗੱਲਾਂ ਵਰਤੀਆਂ ਨੇ, ਵਿਹਾਰ ਸ਼ੁੱਧ, ਆਚਾਰ ਸ਼ੁੱਧ, ਵਿਚਾਰ ਸ਼ੁੱਧ, ਤੇ ਚੌਥਾ ਜਿਹਦਾ ਇਹ ਚਿੰਨ ਸ਼ੁੱਧ ਹੋ ਗਿਆ ਤੇ ਆਚਾਰ ਆਪਣੇ ਆਪ ਹੀ ਸ਼ੁੱਧ ਹੋ ਜਾਏਗਾ, ਆਚਰਨ ਸ਼ੁੱਧਾ ਹੋਏਗਾ। ਇੱਥੇ ਮਹਾਰਾਜ ਨੇ ਅਗਲੀ ਗੱਲ ਕਹੀ ਵੀ ਅੰਦਰ ਤਾਂ ਵਿਕਾਰ ਉਪਜਿਆ, ਤੇਰੀ ਜੀਭ ਤਾਂ ਲਾਉਣੋਂ ਨਹੀਂ ਹਟਦੀ। ਗੁਰੂ ਘਰ ਅੰਦਰ ਬੜੇ ਐਸੇ ਗੁਰਮੁਖ ਪਿਆਰੇ ਆ, ਵੇਖੋ ਮਨ ਨੂੰ ਸਮਝਾਉਣ ਦੀ ਗੱਲ ਹੈ। ਮਹਾਰਾਜ ਨੇ ਸਾਰੀ ਬਾਣੀ ਚ ਇਹ ਕਿਤੇ ਨਹੀਂ ਕਿਹਾ ਵੀ ਤੁਸੀਂ ਵਰਤ ਰੱਖਣਾ, ਆ ਕੱਲ ਬਣਿਆਂ ਰੱਖੇ ਹੁਣੇ ਨੇ, ਮੇਰਾ ਖਿਆਲ ਹੈ ਕਰਵਾ ਚੌਥ ਦਾ ਵਰਤ ਜੀ। ਮੈਂ ਦੂਸਰੀ ਕਮਿਊਨਿਟੀ ਨੂੰ ਕਹਿ ਰਿਹਾ, ਪਰ ਜਿਹੜੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਮੰਨਦੇ ਨੇ ਪਿਆਰਿਓ, ਵਰਤਾਂ ਨਾਲ ਬੰਦਿਆਂ ਦੀ ਜ਼ਿੰਦਗੀ ਨਹੀਂ ਵੱਧਦੀ ਹੁੰਦੀ। ਮਾਰੇ ਰੱਖ ਹੈ ਏਕੋ ਆਪ, ਮਾਂ ਨੂੰ ਕਹਿ ਕਿਛ ਨਾ ਹੀ ਖਾਤ, ਮੈਨੂੰ ਆਪਣੇ ਘਰ ਵਿੱਚ ਗੱਲ ਕਰਨ ਦਾ ਅਧਿਕਾਰ ਹੈ। ਕੋਈ ਇਹ ਕਹੇ ਜੀ ਲਾਈਵ ਕਥਾ ਵੀ ਦੂਜੀ ਕਮਿਊਨਿਟੀ ਨਾਰਾਜ਼ ਹੋ ਗਈ, ਤੇ ਦੂਜੀ ਕਮਿਊਨਿਟੀ ਤਾਂ ਫਿਰ ਇਸ ਤਰ੍ਹਾਂ ਕਰਕੇ ਨਾਰਾਜ਼ ਹੋ ਜੂਗੀ, ਮੁੱਲਾ ਮਨਾਰੇ ਕਿਆ ਚੜ੍ਹੇ ਸਾਈ ਨਾ ਬਹਿਰਾ ਹੋਏ, ਇਹ ਵੀ ਬਾਣੀ ਚ ਆਇਆ। ਇਸ ਤਰ੍ਹਾਂ ਵੀ ਨਾਰਾਜ਼ ਹੋ ਸਕਦੀ, ਕਉ ਬੁਤਾਨ ਕੋ ਪੂਜਤ ਹੈ ਪਸ਼, ਕਉ ਮਿਰਤਾਨ ਕੋ ਪੂਜਨ ਤਾਇਓ। ਗੁਰੂ ਸਾਹਿਬ ਨੇ ਸਾਨੂੰ ਇਹ ਜ਼ਰੂਰ ਕਿਹਾ, ਉਹਨੇ ਦੁਨੀਆਂ ਥੋੜੇ ਬੰਦਨਾ ਅਨ ਪਾਣੀ ਥੋੜਾ ਖਾਇਆ, ਹੌਂ ਤਿਸ ਘੋਲ ਘਮਾਇਆ, ਥੋੜਾ ਸਮੇਂ ਥੋੜਾ ਹੀ ਖਾਵੇ। ਮਨ ਨੂੰ ਸਮਝਾਈਏ ਕਿਤੇ, ਸੁਣਿਓ ਦੇਖੋ, ਦੋ ਚੀਜ਼ਾਂ ਤੇ ਕੰਟਰੋਲ ਬੰਦਾ ਕਰ ਸਕਦਾ ਜੇ ਮਨ ਦੀ ਸਾਧਨਾ ਹੋਵੇ, ਇੱਕ ਭੁੱਖ ਤੇ ਦੂਜੀ ਨੀਂਦ। ਜੇ ਮਨ ਇਹ ਕਹਿੰਦਾ ਵੀ ਸਰੀਰ ਕਹਿੰਦਾ ਮੈਂ ਚਾਰ ਰੋਟੀਆਂ ਖਾਣੀਆਂ ਨੇ, ਤੇ ਮੇਰਾ ਖਿਆਲ ਜੇ ਇਹੀ ਫੁਰਨਾ ਬਣਾ ਕੇ ਪਹਿਲਾਂ ਹੀ ਸੰਤੁਸ਼ਟ ਕਰ ਲਈਏ ਵੀ ਰੱਜ ਤੇ ਦੋ ਨਾਲ ਵੀ ਜਾਣਾ, ਤੁਸੀਂ ਤਜਰਬਾ ਕਰਕੇ ਦੇਖਿਓ, ਦੋ ਪ੍ਰਸ਼ਾਦੇ ਛੱਕ ਕੇ ਬੰਦਾ ਰੱਜੂਗਾ, ਕਿਉਂਕਿ ਮਨ ਦੀ ਤਸੱਲੀ ਨਹੀਂ ਹੁੰਦੀ। ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਜੀਵਾ ਸਵਾਦ ਵਿੱਚ ਮਸਤਕ ਹੈ, ਇਹਦੇ ਵਿੱਚ ਅਨੇਕਾਂ ਵਿਕਾਰ ਉਪਜੇ ਹਨ।
ਬਹੁਤ ਜੋਨ ਪਰ ਮਤ ਦੁੱਖ ਪਾਇਆ, ਹੋ ਮੈਂ ਬੰਧਨ ਕੇ ਭਾਰਾ।
ਅਨੇਕਾਂ ਜੂਨਾਂ ਵਿੱਚ ਜੀਵ ਭਟਕਦਾ ਪਿਆ ਹੈ ਤੇ ਬਹੁਤ ਸਾਰਾ ਦੁੱਖ ਹੈ। ਮਹਾਰਾਜ ਕਹਿੰਦੇ ਖੌਮੇ ਦਾ ਭਾਰ ਸਿਰ ਉੱਤੇ ਚੁੱਕਿਆ ਹੈ, ਤਰਿਆ ਜਾਣਾ ਨਹੀਂ, ਇਹ ਕਈ ਜਨਮਾਂ ਦੀ ਹੋਮੇ ਦੀ ਪੋਟਲੀ ਚੁੱਕੀ ਹੈ।
ਕਿਵਾੜ ਅਨਿਕ ਪੜਦੇ ਮੈਂ ਪਰਦਾਰਾ ਸੰਗ ਫਾਕੈ।
ਇੱਥੇ ਹਜ਼ੂਰ ਨੇ ਸ਼ਬਦ ਵਰਤਿਆ ਵੀ ਵਿਚਾਰੀ ਲੋਕਾਂ ਲਈ, ਦੇ ਕਿਵਾੜ ਅਨਿਕ ਪੜਦੇ ਮੈਂ ਪਰਦਾਰਾ ਸੰਗ ਫਾਕੈ। ਕੋਈ ਆਦਮੀ ਦਰਵਾਜ਼ਾ ਕਿਵਾੜ ਬੰਦ ਕਰਦਾ, ਉਸ ਕਿਵਾੜ ਦੇ ਬਾਰੀ ਦੇ ਅੱਗੇ ਪਰਦਾ ਵੀ ਤਾਂਦਾ, ਪਰ ਦਾਰਾ ਸੰਗ ਫਾਕੈ। ਫਾਕੈ ਮੀਨਸ ਹੈ ਵਿਸ਼ੇ ਨੂੰ ਭੋਗਣਾ, ਪ੍ਰਵਿਰਤ ਹੋਣਾ ਵਾਸ਼ਨਾ ਵਿੱਚ। दरवाजे भी बंद कर दे, पर्दे भी ला दे, ते सब तो लोक के पर तन दे नाल ए वकार करे।
चित्र गुप्त जब लिखा मांग हे, तब कौन पर्दा तेरा ढाकै।
ए पर्दे ता तेरे ढके गए बार मुखी, जिस दिन धर्मराज दा मुंशी चित्र ते गुप्त। उंज वैसे मैनू याद है मस्कीन साहब बड़े सोहणे अर्थ करदे हुंदे सन, उह कहिंदे सन चित्र कुबत दा अर्थ है परमात्मा दी ओ शक्ति जेड़े तेरे अंदर दियां गुप्त चित्रां नूं भी जानदी पई है, जेड़े लोकी नहीं जानदे। महाराज कह रहे आ चित्र गुप्त दा लेखा मांगा, तब कौन पढ़दा तेरा ढाकै। जदों धर्मराज दा मुंशी चित्र गुप्त पुछेगा, उथे ते दरवाजा भी कोई नहीं होना, उथे ता जियो ने जाना। धर्मराय जब लेखा मांगा बाकी निकसी भारी, पंच किरसाणवा भाग गए लै बांध्यो जियो दरबारी। उथे केड़ा तेरा पर्दा टकेगा, इथे दृष्ट मान च पर्दे च जी रहे हैं, पर उथे तेरा किसी ने पर्दा नहीं टकना। उंज सतगुरु ने तरस किया साडे ते, दाता सब नू समत बख्शी। माण नहीं करना चाहिए इस चीज का, यह तिलकनबाजी है प्यारियो। कुरिए कुरिए वेंदिया तल गाड़ा मैरेर, वेख छिटड़ थीम दो जाम किसंदो पेर। संभल के पैर रखी, एक वारी तिल गया ते सारे कपड़े छिटिया नाल भरे जाणगे। पर गुरु ने बाणी च कहा, पर बेटी को बेटी जाने रहत नामिया च, पर इस्त्री को मात बखाने, अपनी इस्त्री सो रत कोई रहत वाण गुर का सिंह सोई। इथे हजूर ने बख्शिश की कि जे तू पराए तन नाल विचार कर रहे हैं, पर्दे विच जी रहे हैं, पर पार ब्रह्म परमेश्वर तेरे इस पर्दे नू जानदा है।
दीन दयाल पूरन दुख भंजन, तुम बिन ओट ना काई।
बस आ एक विलखणता जी बाणी दी, हालांकि जेड़े असी तीन पदे उत्ते पढ़े आ, इउं कह लो छे तुकां तीन पदियां दियां, दो तुकां रहाउ दियां, अठ तुकां दे असी अर्थ कर चुके हैं। ते शुरू तो महाराज ने कह दिता भी बंदा माया च खचत खै, ये रब दा शरीक बनदा पे है। पर गुरबाणी दी विलखणता साकत दी गल चले, मनमुख दी चले, वकारी दी चले, पापी दी चले, लोभी दी चले, नीच तो नीच किरदार वाले दी गल बाणी करे, अखीर ते बाणी फिर सीने नाल ला के कहिंदी आ ओए मैं तेरे पाप जरूर दसे ने, तेनू धक्का नहीं मारदा, इन्हां पापां तों वी बच सकना जे ए तरीका अपना लए। तां हुण देखो धन दी तन दी सारी गल कर दित्ती, पर महाराज जी ने नाल शब्द वरत्या, कहन लगे कि परमात्मा गरीबां ते दया करन वाले दीन दयाल। महाराज शब्द वरत रहे आ कि पूर्ण परमात्मा जी तुसी दुखां नू दूर कर देखो, दुख भंजन को तेरे तो बिना सानू किसे दा सहारा नहीं। इहदा मतलब प्यारियो अरदास करन लई कह रहे आ, जे तू मन लो पापां च खचते अज तक, हुण भी आ के कह दे कि हम मैले तुम उज्जल करते, हम निर्गुण तू दाता, हम मूर्ख तुम चतुर सियाणे, तू सर्व कला का ज्ञाता, माधो हम ऐसे तू ऐसा, हम पापी तुम पाप खंडन, नीको ठाकुर देसा। हुण भी अरदास कर, राख पिता प्रभ मेरे, मोय निर्गुण सब गुण तेरे, पंच बिखादी एक गरीबा राखो राखण खारे। हुण भी अरदास कर, नाथ कशु ना जानू, मन माया कै हाथ बिकानू, तुम कहियतो जगत गुर स्वामी, हम कहियत कलजू के कामी। देखो महाराज ने इथे कहा कि गरीबां ते दया करन वाला पूर्ण परमात्मा वैगुरु दुखां नू दूर करन वाला, हे प्रभु असी तेरी ओट विच तेरी शरण च आए खां, तेरे तो बिना सानू कोई बचा नहीं सकता, तुम बिन ओट ना काई कित्थों मैं बचांगा पापा नल भरिया। पर सच्ची जे गुरमुखो जदों कोई उहनू प्यार करदा है, हुण गल इह वे ना जी, पर्दे थले लखां पापी ने, पर समाज विच पापां दी सूची विच ओ आउंदा जिहदा पर्दा पाट जांदा है। जिहड़ा पर्दे थले वी ओ धर्मी बन के उपदेश देंदा, जिहदा पर्दा उभर जांदा है ओहनू सारे कहिंदे आ नीच नीच नीच। मेरी गल हो सकदा कईआं नू चंगी ना लगे, हजरत ईसा दे जीवन की एक कहानी है, कह के मैं संपन्नता करना। कहने एक औरत ने कोई कर्म किया, भी विचार किया, धर्म की शरह मुताबक उन्हू संगसार वटे मार के मारना सी, पत्थर मार के। इनी देर नू ईसा जी लंघे, मैं सिर्फ एक चंगे महापुरख की चंगे जीवन की कहानी जा साखी कह रहा, इनू यह ना समझना मंजी साहब की स्टेज तो महाराज जी ईसा दियां कहानियां शुरू हो गई। चंगी गल मैं कह रहा, सिर्फ उस औरत नू वटे वत्तर पत्थर मार के मारना सी। ईसा मसीह उत्थों लंघे, यह साखी बड़ी प्रचलित है उन्हां दी। ते किसे ने कहा भी ईसा लंघ रहे दे तो पुछ लो, वह विरोधी सन जिहड़े सजा दे रहे सन, उन्हां नू पता सी जे तां इह कहेगा भी वाकई पत्थर मार के नू मार दिओ, असीं कहांगे इह किहड़ा नय रहम देले, इह भी तां साडे वर्गी है ना। ते जे कहांगे भी इह कहेगा माफ कर दिओ, असीं कहांगे विचारियां दे नाल खलो गया जाके। देखो बंदे किस तरह पसंद है। हजरत ईसा लंघे, कहन लगे जी तुहाडी सलाह लैणी। पुछया जी दसो, कहिंदे इस औरत ने यह गुनाह कीता है, असीं इहनू वट्टे मार के मारना चाहते हैं, तुहाडा इहदे बारे की सलाह है, असीं तुहाडे ते फैसला छड्डने आ। हजरत ईसा कहिंदे आ जिहड़ा विचार कीता इसने, पाप कीता, इहनू वट्टे मारने चाहीदे ने, जरूर मारो, पर एक गल चेते रखियो, पहला वट्टा वह मारियो जिन्हें मन करके तन करके फुरने करके कभी गंदा ख्याल ना बनाया होवे, वह वट्टा मारियो। जिहड़ा मन करके भी गंदा वह कोशिश ना करियो इहनू वट्टा मारन की, वह मारो पहला। हुण किहड़ा वट्टा मारदा, मन करके तां फुरने करके गंदे सन। उन्हें कहा वह मारो जिन्हें जिंदगी च कभी पाप सोचा भी नहीं। सारियां दे हत्थे च बच्चे वट्टे सुट गए। उस औरत दे सिर ते हथ रख के क्या जा, अज तो बाद ऐसा पाप ना करी, मैं एक बेनती करांगा, पर मारन दा रस्ता ठीक है, धर्म ने कानून बनाए ने सजा दे ली, वार वार बंदा गलती करदा है तां, पर एक गल याद रखियो, जे कोई गलती करके हुण इहदी गलती करके माफी मांग ली, चलो जी जिवें साडे बंदे करदे आ, इत्थों जाना हुक्मनामा उन्हां कहना, कईयां नूं मेरी गल चंगी लगनी, वह सारे आ जाएंगे कट्ठे झाड़ू लैके, है कि ना जी, देगां पड़ियां झाड़ू मारी जाएंगे, अगली चोणां च फिर गलती करेंगे फिर झाड़ू मार जाएंगे। ये कोई पछतावा थोड़ा, तां मजाक हुंदा है। जे बंदा अपने अंतर आत्मे तो गलती मानदा, गुनाह मानदा, फिर महाराज कहिंदे आ पिछले अवगुण बख्श लै प्रभ आगे मार्ग पावे, अगे सही रस्ते ते चुल पई, हुण ना गलती करी। महाराज ने अखीर ते बचन किते, वाहगुरु है ता गुनाहगार, तू कृपा कर सानू ओट अपनी शरण, अपनी बचन अपनी रहमत वरता दे, तेरे तो बिना साडे पापियां दी कोई थां नहीं, तेरे तो बिना साडे वर्गे गलीच कोई नहीं रखण वाला, तू तरस करके रख लवी।
काड ले हो संसार सागर में नानक प्रभ सरनाई,
हे प्रभु इस संसार समुंदर तो रख ले, असी तेरी शरण भी चाहे आ। यही अरदास रोजाना हरिमंदर साहिब च सिख जगत लई कीती जांदी है। हम अवगुण भरे एक गुण नाही, अमृत छाड बिखै बिख खाई, माया मोह भरम पै भूले, सुत दारा स्यों प्रीत लगाई, एक उत्तम पंत सुनियो गुर संगत, तेहि मिलंत जम त्रास मिटाई, एक अरदास पाठ कीरत की, गुरु रामदास राखो शरणाई। मेरे तो बड़िया भुला हुईयां ने सतगुरु गुरु रामदास जी, सच्ची मुची अपना अवगुणा नाल भरिया हुई जान के बख्श दिया जे। आओ शब्द दे अंतले बचन सरवण करो जी।
दीन दयाल पूरन दुख भंजन, तुम बिन ओट ना काई, काड ले हो संसार सागर में नानक प्रभ सरनाई। वाहे गुरु जी का खालसा, वाहे गुरु जी की फतेह।